trade section and religious channel. Take this 5G IP box anywhere in the world. For more details, call 647-219-2580. 647-219-2580.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन ले या सलाह लैण ले अज ही SNS Lawyers नु कॉल करो 416-655-2000।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 meter ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ, ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ, ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
हां जी, एक पैराडिकल कंपनी ट्रैफिक टिकट मिल गई है ओंटारियो जां यूएसए दे विच। अपना ड्राइविंग अब्स्ट्रैक्ट जां CVOR साफ सुथरा रखन लई, जां स्मॉल क्लेम्स कोर्ट मैटर है, तुसी किसे दे दावा करना है, जां तुहाडे ते किसे ने दावा कर दित्ता है, जां तुहाडे विरुद्ध जजमेंट हो गई है, जां तुहाडा किरायेदार तुहानु किराया नहीं दे रहा उस नु कढ़ना है, जां सिटी बाय लॉ दी कोई उल्लंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नु फोन करो 905-451-9777 451-9777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਬੇਸੁੱਧ ਹੈ ਪੰਜਾਬ ਤੇ ਤਲੀਆਂ ਝੱਸਣ ਲੱਗੇ ਆ, ਕਿਉਂ ਹੋਈ ਅਣਹੋਣੀ ਇਹੋ ਦੱਸਣ ਲੱਗੇ ਹਾਂ। ਕਦੇ ਵੀ ਇਸ ਨੂੰ ਕੋਈ ਚੱਜ ਦਾ ਲੀਡਰ ਮਿਲਿਆ ਨਹੀਂ, ਰੋਣਾ ਸੀ ਇਸ ਗੱਲ 'ਤੇ ਲੇਕਿਨ ਹੱਸਣ ਲੱਗੇ ਹਾਂ। 100 ਵਾਰੀ ਹਾਂ ਉਜੜੇ ਪਰ ਇਹ ਧਰਤ ਕਮਾਲ ਬੜੀ, 100 ਵਾਰੀ ਹਾਂ ਉਜੜੇ ਪਰ ਇਹ ਧਰਤ ਕਮਾਲ ਬੜੀ, ਫਿਰ ਵੀ ਇਸ ਦੇ ਸਦਕੇ ਜਾਈਏ ਵਸਣ ਲੱਗੇ ਹਾਂ। ਜਿਹੜਿਆਂ ਖੇਤਾਂ ਸਾਨੂੰ ਸਾਰੇ ਰਿਜ਼ਕ ਲੁਟਾ ਦਿੱਤੇ, ਲਾਣਤ ਹੈ ਅੱਜ ਉਹਨਾਂ ਨੂੰ ਹੀ ਡੱਸਣ ਲੱਗੇ ਹਾਂ। ਜਿਹੜੀ ਥਾਂ ਦਾ ਭਾਈਚਾਰਾ ਸਦਾ ਮਿਸਾਲ ਰਿਹਾ, ਜਿਹੜੀ ਥਾਂ ਦਾ ਭਾਈਚਾਰਾ ਸਦਾ ਮਿਸਾਲ ਰਿਹਾ ਹੈ। ਤੀਰ ਵਿਹੂਲੇ ਆਪਣਿਆਂ ਵੱਲ ਕੱਸਣ ਲੱਗੇ ਹਾਂ। ਹੱਸਦਾ ਵੱਸਦਾ ਘਰ ਛੱਡਣ ਨੂੰ ਕਿਸ ਦਾ ਦਿਲ ਕਰਦਾ ਹੈ? ਹੱਸਦਾ ਵੱਸਦਾ ਘਰ ਛੱਡਣ ਨੂੰ ਕਿਸ ਦਾ ਦਿਲ ਕਰਦਾ ਹੈ? ਕੀ ਦੱਸੀਏ ਕਿਉਂ ਦੇਸ਼ ਬੇਗਾਨੇ ਵੱਸਣ ਲੱਗੇ ਹਾਂ, ਕੀ ਦੱਸੀਏ ਕਿਉਂ ਦੇਸ਼ ਬੇਗਾਨੇ ਵੱਸਣ ਲੱਗੇ ਹਾਂ। ਬਲਜੀਤ ਪਾਲ ਸਿੰਘ ਹੋਰ ਇਹਨਾਂ ਦੀ ਰਚਨਾ ਦੇ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTUR 770 'ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ। ਕੁਲਵਿੰਦਰ ਸ਼ੀਨਾ ਹੋਰੀ ਆ ਕੇ ਸਭਾ ਦਾ ਆਗਾਜ਼ ਕਰਦੇ ਨੇ, ਉਸ ਤੋਂ ਬਾਅਦ ਜਗਦੀਸ਼ ਗਰੇਵਾਲ ਜੀ, ਫਿਰ ਯੁੱਧਵੀਰ ਜਸਵਾਲ, ਫਿਰ ਯੁਗਰਾਜ ਸਿੱਧੂ ਜੀ, ਫਿਰ ਸੋਢੀ ਨਾਗਰਾ ਜੀ, ਫਿਰ ਆਪਣੀ ਵਾਰੀ ਹੁੰਦੀ ਹੈ ਮੈਂ ਅਤੇ ਚਰਨਜੀਤ। ਆਪਣੇ ਤੋਂ ਬਾਅਦ ਆਰਫਾ ਮੁਜ਼ੱਫਰ ਸਾਹਿਬਾ ਅਤੇ ਮਾਜ ਜਮਾਲ ਸਾਹਿਬ ਪ੍ਰੋਗਰਾਮ ਪੇਸ਼ ਕਰਦੇ ਨੇ। ਸਵੇਰ ਤੋਂ ਲੈ ਕੇ ਤਕਾਲਾਂ ਤੱਕ ਸਟੂਡੀਓ ਦਾ ਇੱਕੋ ਹੀ ਫੋਨ ਨੰਬਰ ਆ ਜੀ, 416-620-1778। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਬਥੇਰੀਆਂ ਕਰਨੀਆਂ ਨੇ, ਔਰ ਜਿਵੇਂ ਆਪਾਂ ਪਿਛਲੇ ਦਿਨ ਹੀ ਗੱਲਬਾਤ ਕੀਤੀ ਸੀ ਕਿ ਜਿਹੜਾ ਪ੍ਰੋਗਰਾਮ ਸਕੂਲ ਬੋਰਡ ਦੇ ਵਿੱਚ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਸੀ ਅੱਜ ਕੱਲ੍ਹ, ਕਿਉਂਕਿ ਬੁਲਿੰਗ ਜਾਂ ਫਿਰ ਜਿਸ ਢੰਗ ਦੇ ਨਾਲ ਬਦਮਾਸ਼ੀ ਸਕੂਲਾਂ ਦੇ ਵਿੱਚ ਹੁੰਦੀ ਆ, ਜਿਸ ਢੰਗ ਦੇ ਨਾਲ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਕਰਕੇ ਮਾਪੇ ਹਮੇਸ਼ਾ ਫਿਕਰਮੰਦ ਰਹਿੰਦੇ ਨੇ। SRO ਪ੍ਰੋਗਰਾਮ ਜਿਹੜਾ ਸੀਗਾ ਉਹਦੇ ਵਾਸਤੇ ਸਾਡੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਦੋ ਜਿਹੜੇ ਸਕੂਲ ਟਰੱਸਟੀ ਨੇ ਉਹਨਾਂ ਨੇ ਪਿਛਲੇ ਦਿਨ ਮੋਸ਼ਨ ਲਿਆਂਦਾ ਸੀ, ਉਸ ਦੇ ਉੱਪਰ ਵੈਸੇ ਹਾਲੇ ਡਿਬੇਟ ਹੋਣੀ ਹੈ, ਡਿਬੇਟ ਤੋਂ ਬਾਅਦ ਕੋਈ ਗੱਲਬਾਤ ਹੋਣੀ ਹੈ, ਪਰ ਉਸ ਤੋਂ ਪਹਿਲਾਂ ਸਾਡੇ ਨੋਟਿਸ ਦੇ ਵਿੱਚ ਇਹ ਗੱਲ ਆਈ। ਸੋ ਇਹ ਡਿਸਕਸ ਕਰਨਾ ਜ਼ਰੂਰੀ ਸਮਝਿਆ ਕਿ ਅਸਲ ਦੇ ਵਿੱਚ ਇਹ ਪ੍ਰੋਗਰਾਮ ਹੈ ਕੀ। ਸੋ ਮੇਰੇ ਨਾਲ ਇਸ ਵੇਲੇ ਸਾਡੇ ਪੀਲ ਪੁਲਿਸ ਤੋਂ ਦੋ ਆਫਿਸਰਸ ਜਿਹੜੇ ਕਿ ਪੰਜਾਬੀ ਸਪੀਕਿੰਗ ਆਫਿਸਰਸ ਨੇ, ਕਰਨ ਸੈਣੀ ਹੋਰੀ ਅਤੇ ਅਨਿਲ ਸਹਿਦੇਵ ਜੀ ਆਪਣੇ ਨਾਲ ਨੇ, ਤਾਂ ਆਪਾਂ ਡਿਟੇਲਡ ਗੱਲਬਾਤ ਜਿਹੜੀ ਅੱਜ ਇਸ ਸੰਬੰਧ ਵਿੱਚ ਕਰਾਂਗੇ। ਪਹਿਲਾਂ ਕਰਨਜੀਤ ਜੀ ਆਇਆਂ ਨੂੰ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
ਠੀਕ ਠਾਕ ਹੋ?
ਹਾਂਜੀ ਵਧੀਆ ਜੀ।
ਹਾਂਜੀ ਅਨਿਲ ਜੀ, ਸਹਿਦੇਵ ਜੀ, ਜੀ ਆਇਆਂ ਨੂੰ ਤੁਹਾਨੂੰ ਵੀ ਸਵਾਗਤ ਹੈ ਜੀ।
ਹਾਂਜੀ ਬੜੀ ਸਤਿ ਸ਼੍ਰੀ ਅਕਾਲ ਜੀ, ਥੈਂਕਸ ਫੋਰ ਹੈਵਿੰਗ ਅਸ।
ਕਰਨ, ਪਹਿਲਾਂ ਤੁਸੀਂ ਥੋੜ੍ਹਾ ਜਿਹਾ ਐਲੈਬੋਰੇਟ ਕਰੋਗੇ ਕਿ ਪ੍ਰੋਗਰਾਮ ਹੈ ਕੀ ਸੀ ਅਤੇ ਕਦੋਂ ਸ਼ੁਰੂ ਹੋਇਆ ਸੀ ਅਤੇ ਕਿਉਂ ਲੋੜ ਪਈ ਸੀ ਇਹਨੂੰ ਸ਼ੁਰੂ ਕਰਨ ਦੀ?
ਜੀ, ਜਿਹੜਾ ਸਕੂਲ ਰਿਜ਼ੋਰਟ ਪ੍ਰੋਗਰਾਮ ਹੈ ਇਹ ਸਕੂਲ, ਇਹ ਤਾਂ ਨਾਂ ਜਿਹੜਾ ਨਵਾਂ ਹੈ ਜੀ, 2016 'ਚ ਇਹਨਾਂ ਨੇ ਨਾਂ ਚੇਂਜ ਕੀਤਾ ਤਾਂ ਇਹਨੂੰ ਸਕੂਲ ਰਿਜ਼ੋਰਟ ਪ੍ਰੋਗਰਾਮ ਬਣਾਇਆ। ਇਹ ਕਾਫੀ ਸਾਲ ਪੁਰਾਣਾ ਪ੍ਰੋਗਰਾਮ ਹੈ, ਇਹਦੇ ਨਾਂ ਵੱਖਰੇ ਵੱਖਰੇ ਇਹਨਾਂ ਨੇ ਰੱਖੇ ਹੈ
ਜੀ।
ਜਿਹੜੀ ਇਹਦੀ ਬੇਸਿਕ ਐਵੋਲੂਸ਼ਨ ਜਿਹੜੀ ਪਹਿਲਾਂ ਹੋਈ ਸੀਗੀ ਉਹ ਆਪਣਾ, ਜੇ ਤੁਹਾਨੂੰ ਪਤਾ ਚੇਤੇ ਹੋਇਆ, ਕੋਲੰਬਾਈਨ ਇੰਸੀਡੈਂਟ ਸੀਗਾ ਆਪਣਾ 20 April 1999 ਚ
ਜੀ।
ਹਾਂ, ਉਹਦੇ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਫੋਰ ਫਰੰਟ ਤੇ ਆ ਗਿਆ ਸੀਗਾ, ਹੈ ਨਾ। ਤੇ ਆਪਾਂ ਸਟੂਡੈਂਟਸ ਦੀ ਸੇਫਟੀ ਲਈ ਉਹਨਾਂ ਨੇ ਇਨੀਸ਼ੀਅਲੀ ਜਿਹੜਾ ਹੈਗਾ ਉਹਨੂੰ ਆਪਾਂ ਸਪੀਅਰਸ ਮਾਡਲ ਕਹਿੰਦੇ ਆ, ਸਪੀਅਰਸ ਮਾਡਲ ਇੰਟਰੋਡਿਊਸ ਕੀਤਾ ਸੀ ਇਹਨਾਂ ਨੇ
ਜੀ
ਸਕੂਲਾਂ ਚ। ਤੇ ਜਿਹੜੇ ਸਕੂਲ ਰਿਜ਼ੋਰਟ ਆਫਿਸਰ ਸੀਗੇ ਜਿਹੜੇ ਉਸ ਟਾਈਮ ਤੇ ਨੇਬਰਹੁੱਡ ਪੁਲਿਸਿੰਗ ਆਫਿਸਰ
ਜੀ,
ਉਹ ਫੋਰ ਫਰੰਟ ਤੇ ਆਏ ਸੀ ਉਸ ਟਾਈਮ ਤੇ 99 ਚ, ਜਦੋਂ ਇਹ ਜਿਹੜਾ ਪ੍ਰੋਗਰਾਮ ਟੇਕ ਆਫ ਹੋ ਗਿਆ ਸੀਗਾ
ਜੀ।
ਉਸ ਤੋਂ ਪਹਿਲਾਂ ਵੀ ਜਿਹੜੇ ਆਪਣੀ ਜਿਹੜੀ ਪੁਲਿਸ ਦੀ ਇਨਵੋਲਵਮੈਂਟ ਸਕੂਲ ਚ ਰਹੀ ਹੈ, ਪਰ ਉਹ ਨਾਨ ਇਨਫੋਰਸਮੈਂਟ ਕਪੈਸਿਟੀ ਚ ਰਹੀ ਹੈ, ਜਿੱਦਾਂ ਉਹਦੇ ਚ ਕੋਈ ਆਪਾਂ ਅਰੈਸਟ ਕਰਨ ਲਈ ਨਹੀਂ, ਮਤਲਬ ਪੋਜ਼ਿਟਿਵ ਰਿਲੇਸ਼ਨਸ਼ਿਪ ਬਿਲਡ ਕਰਨ ਲਈ, ਉਹਦੇ ਲਈ ਕਾਫੀ ਚਿਰ ਪਹਿਲਾਂ ਤੋਂ ਰਹੀ ਹੈ।
ਸੋ ਹੁਣ ਜਿਹੜੀਆਂ ਨੇ, ਕਿਉਂਕਿ ਮੈਨੂੰ ਪਤਾ ਕਿ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਸਪੈਸ਼ਲ ਕਲਾਸਿਸ ਜਿਹੜੀਆਂ ਨੇ ਸਕੂਲਾਂ ਦੇ ਵਿੱਚ ਲੱਗਦੀਆਂ ਨੇ, ਜਿਹਨਾਂ ਵਿੱਚ ਜਿਹੜਾ ਅਵੇਅਰ ਕੀਤਾ ਜਾਂਦਾ, ਜਿਹੜੇ ਖਾਸ ਕਰਕੇ 9th grade ਤੋਂ ਬੱਚਿਆਂ ਨੂੰ ਜਿਹੜਾ ਅਵੇਅਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਜੇ ਕਿਤੇ ਜਿਹੜੇ ਕਈ ਵਾਰੀ ਬੱਚੇ ਜਿਹੜੇ ਨੇ ਉਹ ਅਗਰੈਸਿਵ ਖੂਨ ਦਾ ਕੋਈ ਇਹੋ ਜਿਹਾ ਡਿਸੀਜਨ ਲੈ ਲੈਂਦੇ ਨੇ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਕਿਵੇਂ ਉਹ ਪ੍ਰਭਾਵਿਤ ਕਰ ਸਕਦੇ ਨੇ, ਜਾਂ ਫਿਰ ਉਹ ਬੱਚੇ ਜਿਹੜੇ ਬੁਲਿੰਗ ਤੋਂ ਜਾਂ ਫਿਰ ਹੋਰ ਬਦਮਾਸ਼ੀ ਤੋਂ ਸਹਿਮੇ ਰਹਿੰਦੇ ਨੇ ਉਹਨਾਂ ਨੂੰ ਇੰਪਾਵਰ ਕਰਨਾ, ਅਤੇ ਜਿਹੜੇ ਬੁਲੀ ਕਰਦੇ ਨੇ ਉਹਨਾਂ ਨਾਲ ਟੈਕਲ ਕਰਨਾ। ਸੋ ਬਹੁਤ ਸੈਂਸਿਟਿਵਲੀ ਜਿਹੜੀ ਆ ਉਹ ਪੁਲਿਸ ਇਹਦੇ ਵਿੱਚ ਰੋਲ ਨਿਭਾ ਰਹੀ ਆ, ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਸੋ ਇਹਦੇ 'ਚ ਦੇਖੋ ਇੱਦਾਂ ਹੈ ਕਿ ਇਹਦੇ ਵਿੱਚ ਨਾ ਮਿਸਕਨਸੈਪਸ਼ਨ ਕਾਫੀ ਹੈਗੀ ਕਮਿਊਨਿਟੀ 'ਚ ਸਾਡੀ, ਲੋਕ ਸੋਚਦੇ ਕਿ ਜਦੋਂ ਆਪਾਂ ਸਕੂਲਾਂ 'ਚ ਜਾਂਦੇ ਹਾਂ ਆਪਾਂ ਰੈਸਟ ਕਰਨ ਲਈ ਜਾਂਦੇ ਹਾਂ, ਬੱਚਿਆਂ ਨੂੰ ਤੰਗ ਕਰਨ ਲਈ ਜਾਂਦੇ ਹਾਂ, ਸਾਡਾ ਉਹ ਮਕਸਦ ਨਹੀਂ ਹੈਗਾ। ਆਪਾਂ ਇਨੀਸ਼ਲੀ ਜਦੋਂ ਮੈਂ ਪਹਿਲਾਂ ਹੁਣ 4-5 ਸਾਲ ਹੋ ਗਏ, 5 ਸਾਲ ਪਹਿਲਾਂ ਮੈਂ ਸਕੂਲ ਰਿਜ਼ੋਰਟ ਪ੍ਰੋਗਰਾਮ ਸ਼ੁਰੂ ਜੁਆਇਨ ਕੀਤਾ ਸੀਗਾ ਪੀਲ ਪੁਲਿਸ ਲਈ, ਹੈ ਨਾ। ਤੇ ਉਦੋਂ ਇਹਨਾਂ ਨੇ ਜਿਹੜੀ ਸਾਡੀ ਮੇਨ ਜਿਹੜੀ ਟ੍ਰੇਨਿੰਗ ਸੀਗੀ ਉਹ ਇਹ ਸੀਗੀ, ਇੰਪਾਵਰਮੈਂਟ ਬਾਰੇ ਸੀਗੀ। ਉਸ ਸਾਨੂੰ ਉਹਨਾਂ ਨੇ ਸਮਝਾਇਆ ਸੀਗਾ ਕਿ ਜਿਹੜੇ ਸਕੂਲ ਬੋਰਡ ਦਾ ਮਾਡਲ ਹੈਗਾ ਉਹ ਆਪਾਂ ਫੋਲੋ ਕਰਨਾ, ਆਪਾਂ ਪੁਲਿਸਿੰਗ ਮਾਡਲ ਨਹੀਂ ਫੋਲੋ ਕਰਨਾ, ਆਪਾਂ ਸਕੂਲ ਬੋਰਡ ਦਾ ਮਾਡਲ ਹੈਗਾ ਉਹ ਪਹਿਲਾਂ ਫੋਲੋ ਕਰਨਾ, ਜਿਹੜਾ ਪੁਲਿਸਿੰਗ ਹੈ ਉਹ ਜੇ ਕੋਈ ਕ੍ਰਿਮੀਨਲ ਐਕਟੀਵਿਟੀ ਹੁੰਦੀ ਹੈ ਫਿਰ ਆਪਾਂ ਇਨਵੋਲਵ ਹੋਈਦਾ
ਜੀ
ਰਾਈਟ ਸਾਡੀ ਜਿਹੜੀ ਜਿਹੜਾ ਰੋਲ ਰਿਹਾ ਹੈਗਾ ਸਕੂਲਾਂ 'ਚ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਜੂਕੇਸ਼ਨ ਵਾਲੇ ਪਾਸੇ ਰਿਹਾ ਅਤੇ ਜਿਹੜੇ ਸਟੂਡੈਂਟਸ ਨੂੰ ਸਪੋਰਟ ਕਰਨ ਲਈ ਰਿਹਾ ਹੁਣ ਜਿਹੜਾ ਮੇਰਾ ਨਵਾਂ ਰੋਲ ਹੈ ਉਹ ਯੂਥ ਐਜੂਕੇਸ਼ਨ ਦਾ ਰੋਲ ਹੈ ਅਤੇ ਤੁਸੀਂ ਕਿਹਾ ਕਿ ਗ੍ਰੇਡ 9 ਇਹ ਇਨਫੈਕਟ ਆਪਾਂ ਗ੍ਰੇਡ 6 ਤੋਂ ਸ਼ੁਰੂ ਕਰਦੇ ਹਾਂ ਗ੍ਰੇਡ 6 ਤੋਂ ਆਪਾਂ ਉਹਨਾਂ ਦੀ ਐਜੂਕੇਸ਼ਨ ਸ਼ੁਰੂ ਕਰਦੇ ਹਾਂ ਸਟੂਡੈਂਟਸ ਲਈ ਉਹਨਾਂ ਨੂੰ ਸਮਝਾਈਦਾ ਜਾ ਕੇ ਉਹਨਾਂ ਨੂੰ ਪ੍ਰੈਜੈਂਟੇਸ਼ਨ ਦੇਈਦੀ ਉਹਨਾਂ ਨੂੰ ਦੱਸੀਦਾ ਇਹ ਸਾਰਾ ਇਸੇ ਪ੍ਰੋਗਰਾਮ ਦਾ ਪਾਰਟ ਹੈ ਉਹਨਾਂ ਨੂੰ ਆਪਾਂ ਸਮਝਾਈਦਾ ਕਿ ਆਪਾਂ ਜੇ ਤੁਸੀਂ ਕੋਈ ਗਲਤ ਚੀਜ਼ ਕਰਦੇ ਹੋ ਉਹਦੇ ਕੀ ਕੰਸੀਕੁਐਂਸਿਸ ਹੋ ਸਕਦੇ ਆ
ਜੀ
ਠੀਕ ਹੈ ਹਾਂਜੀ ਦੱਸ
ਹਾਂ ਅਸਲ ਦੇ ਵਿੱਚ ਕੀ ਆ ਕਿ ਜਿਹੜਾ ਕਲਚਰਲੀ ਸਾਡੇ ਜਿਹੜਾ ਖਾਸ ਕਰਕੇ ਜੇ ਆਪਾਂ ਪੰਜਾਬੀ ਪਰਿਵਾਰਾਂ ਦੀ ਗੱਲ ਕਰੀਏ ਨਾ
ਹਾਂਜੀ
ਅਸੀਂ ਕਿਉਂਕਿ ਜਿਸ ਮੁਲਕ ਦੇ ਵਿੱਚੋਂ ਆਏ ਹਾਂ ਉੱਥੇ ਅਸੀਂ ਸਾਨੂੰ ਪੁਲਿਸ ਤੋਂ ਡਰਨਾ ਸਿਖਾਇਆ ਜਾਂਦਾ ਜਿਹੜੇ ਮਾਪੇ ਇੱਥੇ ਵੀ ਨੇ ਇੱਥੇ ਵੀ ਉਹ ਜਿਹੜੇ ਬੱਚੇ ਨੂੰ ਨਿੱਕੇ ਹੁੰਦੇ ਨੂੰ ਜਿਹੜਾ ਉਹ ਪੁਲਿਸ ਤੋਂ ਡਰਾਉਣਾ ਸ਼ੁਰੂ ਕਰ ਦਿੰਦੇ ਨੇ ਉਹ ਕੋਈ ਪ੍ਰੋਪਰ ਖਾ ਨਹੀਂ ਰਿਹਾ ਅਤੇ ਉਹਨੇ ਕਹਿਣਾ ਮੈਂ ਲੱਗੀ ਹਾਂ ਪੁਲਿਸ ਕਾਲ ਕਰਨ ਮਾਂ ਨੇ ਕਹਿ ਦੇਣਾ ਬਾਪ ਨੇ ਕਹਿ ਦੇਣਾ ਮੈਂ ਪੁਲਿਸ ਕਾਲ ਕਰਨ ਲੱਗੇ ਜੀ ਹਰ ਚੀਜ਼ ਦਾ ਡਰਾਵਾ ਜਿਹੜਾ ਜੀ ਉਹ ਪੁਲਿਸ ਹੀ ਦਿੱਤੀ ਜਾਂਦੀ ਆ ਸੋ ਬੱਚਿਆਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਇੰਪੈਕਟ ਪੈ ਰਿਹਾ ਸੋ ਉਸ ਨੂੰ ਡੀਲ ਕਰਨਾ ਵੀ ਇੱਕ ਵੱਡਾ ਚੈਲੰਜ ਮੇਰੇ ਖਿਆਲ ਦੇ ਵਿੱਚ ਤੁਹਾਡੇ ਲਈ ਹੋ ਸਕਦਾ
ਬਿਲਕੁਲ ਜੀ ਤੁਸੀਂ ਬਿਲਕੁਲ ਬਿਲਕੁਲ ਸਹੀ ਗੱਲ ਕੀਤੀ ਹੈ ਕਿਉਂਕਿ ਇਹ ਚੀਜ਼ ਆਪਾਂ ਨੂੰ ਰੈਗੂਲਰਲੀ ਡੀਲ ਕਰਨੀ ਪੈਂਦੀ ਹੈ ਜਿੱਦਾਂ ਆਪਾਂ ਹੁਣ ਸਕੂਲ 'ਚ ਵੀ ਜਾਈਦਾ ਜਿੱਦਾਂ ਬੱਚੇ ਕਈ ਵਾਰੀ ਮਜ਼ਾਕ 'ਚ ਹੱਥ ਖੜੇ ਕਰ ਦਿੰਦੇ ਆਪਣੇ ਹੈ ਨਾ ਉਦੋਂ ਐਜ਼ ਅ ਪੁਲਿਸ ਆਫਿਸਰ ਐਜ਼ ਅ ਪਰਸਨ ਐਜ਼ ਅ ਹਿਊਮਨ ਬੀਇੰਗ ਸਾਨੂੰ ਵੀ ਬਹੁਤ ਹਰਟ ਹੁੰਦਾ ਕਿ ਆਪਾਂ ਆਪਾਂ ਇੱਥੇ ਪੋਜ਼ਿਟਿਵ ਇੰਪੈਕਟ ਲਈ ਆਏ ਹਾਂ ਇਹ ਮਾਂ ਪਿਓ ਨੇ ਉਹਨਾਂ ਨੂੰ ਕੀ ਸਿਖਾ ਕੇ ਭੇਜਿਆ ਕਿ ਆਪਾਂ ਉਹਨਾਂ ਨੂੰ ਡਰਾਉਣ ਲਈ ਨਹੀਂ ਆਏ ਤੇ ਉਹ ਆਪਾਂ ਕੋਂਸਟੈਂਟਲੀ ਜਿਹੜਾ ਫੀਅਰ ਹੈਗਾ ਉਹ ਰਿਮੂਵ ਕਰਨਾ ਉਹਨੂੰ ਹਟਾਉਣਾ ਉਹਨਾਂ ਦੇ ਦਿਲਾਂ 'ਚੋਂ ਉਹਨਾਂ ਨੂੰ ਇੱਕ ਪੋਜ਼ਿਟਿਵ ਸ਼ੋ ਕਰਨਾ ਉਹ ਆਪਾਂ ਉਹਦੇ 'ਚ ਕਾਫੀ ਐਫਰਟ ਕਰਦੇ ਹਾਂ ਆਪਾਂ ਉਹਦੇ ਲਈ ਦੇਖੋ ਜਿੱਦਾਂ ਮੈਂ ਜਦੋਂ ਸਕੂਲ ਰੀਸੋਰਸ ਸੀਗਾ ਬਾਈਕ 'ਤੇ ਸੀਗਾ ਉਦੋਂ ਆਪਾਂ ਉਹਨਾਂ ਨਾਲ ਆਪਾਂ ਸਪੋਰਟਿੰਗ ਇਵੈਂਟ ਕਰਦੇ ਸੀਗੇ ਉਹਨਾਂ ਕਲਾਸ 'ਚ ਜਾ ਕੇ ਲੈਕਚਰ ਦਿੰਦੇ ਸੀਗੇ ਯੂਨੀਫਾਰਮ ਤੋਂ ਬਗੈਰ ਵੀ ਜਾਂਦੇ ਸੀਗੇ ਮਤਲਬ ਜਿਵੇਂ ਸ਼ੋਰਟਸ ਟੀ ਸ਼ਰਟ ਪਾ ਕੇ ਉਹਨਾਂ ਨਾਲ ਬਾਸਕਟਬਾਲ ਖੇਡਣੀ ਸਾਕਰ ਖੇਡਣੀ ਹੈ ਨਾ ਤਾਂ ਕਿ ਉਹਨਾਂ ਨੂੰ ਲੱਗੇ ਕਿ ਆਪਾਂ ਜਿਹੜੇ ਪੁਲਿਸ ਵਾਲੇ ਹੈਗੇ ਆ ਸਿਰਫ ਯੂਨੀਫਾਰਮ ਨਹੀਂ ਹੈਗੀ ਆਪਾਂ ਵੀ ਬੰਦੇ ਹਾਂ ਆਪਾਂ ਵੀ ਇਨਸਾਨ ਹੈ ਉਹਨਾਂ ਵਾਂਗ ਇੱਕ ਪੋਜ਼ਿਟਿਵ ਰਿਲੇਸ਼ਨਸ਼ਿਪ ਬਿਲਡ ਹੁੰਦਾ ਕਿ ਇਹ ਨਾਲੇ ਉਹਨਾਂ ਨੂੰ ਲੱਗੇ ਕਿ ਆਪਾਂ ਅਪਰੋਚੇਬਲ ਹਾਂ
ਜੀ
ਬਹੁਤ ਜ਼ਰੂਰੀ ਗੱਲ ਹੈ ਸਮਝ ਨਹੀਂ ਇਹ ਆਪਣੇ ਜਿਹੜੇ ਹੁਣ ਸਾਡੇ ਨਵੇਂ ਚੀਫ ਆਏ ਆ ਇੱਥੇ ਨਿਸ਼ ਜੀ ਜਿਹੜੇ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਆਪਣਾ ਰੋਲ ਹੈਗਾ ਕਮਿਊਨਿਟੀ ਇੰਗੇਜਮੈਂਟ ਦਾ ਰੋਲ ਹੈਗਾ ਉਹ ਬਹੁਤ ਜ਼ਰੂਰੀ ਹੈਗਾ ਇਹਦੇ 'ਚ ਇੰਨਾ ਉਹਨਾਂ ਨੇ ਸਟ੍ਰੈਸ ਪਾਇਆ ਇਹ ਹੁਣ ਜਿਹੜਾ ਸਕੂਲ ਰਿਸੋਰਸ ਪ੍ਰੋਗਰਾਮ ਹੈ ਇਹਦਾ ਮੈਂਡੇਟ ਵੀ ਚੇਂਜ ਕਰਤਾ ਉਹਨਾਂ ਨੇ ਰਾਈਟ ਇਹਦੇ 'ਚ ਨਵਾਂ ਮੈਂਡੇਟ ਉਹ ਤਿਆਰ ਕਰਦੇ ਪਏ ਆ ਤਾਂ ਕਿ ਜਿਹੜੀ ਸਾਡੀ ਡਾਇਰੈਕਸ਼ਨ ਹੈਗੀ ਆ ਉਹ ਬਿਲਕੁਲ ਕਲੀਅਰ ਹੋਵੇ ਜਿਹੜੇ ਸਾਰੇ ਅਫਸਰ ਹੈਗੇ ਆ ਜਿਹੜੇ ਸਕੂਲ ਰਿਸੋਰਸ 'ਤੇ ਕੰਮ ਕਰਦੇ ਆ ਉਹਨਾਂ ਦੀ ਡਾਇਰੈਕਸ਼ਨ ਕਾਫੀ ਕਲੀਅਰ ਹੋਵੇ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਜਦੋਂ ਸਕੂਲ 'ਚ ਜਾਣਾ ਹੈ ਅਤੇ ਸਟੂਡੈਂਟਸ ਨਾਲ ਕਿੱਦਾਂ ਡੀਲ ਕਰਨਾ ਉਹਦੀ ਜਿਹੜੀ ਪ੍ਰੋਪਰ ਟ੍ਰੇਨਿੰਗ ਹੈਗੀ ਆ ਉਹ ਸਾਨੂੰ ਪ੍ਰੋਵਾਈਡ ਕਰ ਰਿਹਾ ਹੁਣ
ਜੀ ਅਨਿਲ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਮੇਨਲੀ ਜਿਹੜਾ ਆ ਕਿ ਜਿਹੜਾ ਸਕੂਲ ਰਿਸੋਰਸ ਆਫਿਸਰ ਆ ਉਹਦਾ ਪ੍ਰੈਕਟੀਕਲੀ ਕੀ ਰੋਲ ਹੁੰਦਾ
ਜੀ ਜਿੱਦਾਂ ਹੁਣ ਕਰਨ ਨੇ ਕਾਫੀ ਪੁਆਇੰਟਸ ਟੱਚ ਕੀਤੇ ਆ ਉਹ ਉਹਨਾਂ ਪੁਆਇੰਟਸ 'ਤੇ ਮੈਂ ਬਿਲਡ ਕਰੂੰਗਾ ਹੋਰ ਜਿੱਦਾਂ ਹੁਣ ਬੱਚੇ ਸਕੂਲ ਆਉਂਦੇ ਆ ਉਹਨਾਂ ਨੂੰ ਮੋਰ ਅਸੀਂ ਪੁਲਿਸ ਆਫਿਸਰ ਕਿੱਦਾਂ ਹੋਰ ਉਹਨਾਂ ਨੂੰ ਅਪਰੋਚੇਬਲ ਲੱਗੇ ਉਹਦੇ ਲਈ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਉਹਨਾਂ ਨੂੰ ਸਪੋਰਟ ਆਫਰ ਕਰੀ ਦੀ ਆ ਕੋਚਿੰਗ ਆਫਰ ਕਰੀ ਦੀ ਆ ਕਲਾਸ ਵਿੱਚ ਲੈਕਚਰਸ ਹੋ ਗਏ ਉਹਨਾਂ ਦੇ ਨਾਲ ਬਾਸਕਿਟਬਾਲ ਸੋਕਰ ਖੇਡਣਾ ਹੋ ਗਏ ਅਤੇ ਬਾਕੀ ਜਿਹੜੇ ਬੱਚੇ ਤੁਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਬੁਲਿੰਗ ਫੇਸ ਕਰਦੇ ਆ ਉਹਨਾਂ ਵਾਸਤੇ ਕਾਫੀ ਲਰਨਿੰਗ ਇਨਵਾਇਰਮੈਂਟ ਸੇਫ ਹੋ ਜਾਂਦਾ ਤੇ ਵੈਸੇ ਤਾਂ ਹੋਰ ਵੀ ਡਿਊਟੀਜ਼ ਕਾਫੀ ਹੈਗੀਆਂ ਸਕੂਲ ਰਿਸੋਰਸ ਆਫਿਸਰ ਦੀਆਂ ਉਹਨਾਂ ਵਿੱਚੋਂ ਹੈਗਾ ਕਿ ਕ੍ਰਾਈਮ ਰਿਡਕਸ਼ਨ ਵੀ ਹੁੰਦੀ ਆ ਸਕੂਲਸ ਦੇ ਵਿੱਚ ਡਰੱਗਸ ਵਗੈਰਾ ਲੋਕੀ ਡਿਟਰਟ ਕਰਦੇ ਆ ਕਿ ਅਸੀਂ ਇੱਥੇ ਨਹੀਂ ਜਾਣਾ ਇੱਥੇ ਸਕੂਲ ਦੇ ਵਿੱਚ ਆਫਿਸਰਸ ਹੈਗੇ ਆ ਤੇ ਅਸੀਂ ਉੱਥੇ ਫਾਸਟ ਰਿਸਪੋਂਸ ਕਿਸੇ ਚੀਜ਼ ਦੀ ਲੋੜ ਹੋਵੇ ਉੱਥੇ ਪੁਲਿਸ ਆਫਿਸਰਸ ਹੁੰਦੇ ਮੌਜੂਦ ਹੈਗੇ ਆ ਤੇ ਅਸੀਂ ਟਰਾਈ ਕਰੀਦਾ ਕਿ ਚੀਜ਼ ਕੋਈ ਐਸਕਲੇਟ ਹੋਣ ਤੋਂ ਪਹਿਲਾਂ ਹੀ ਉਹਨੂੰ ਸਕੂਲ ਲੈਵਲ ਤੇ ਰਿਜ਼ੋਲਵ ਕਰ ਦਿੱਤਾ ਜਾਵੇ
ਕਿਉਂਕਿ ਜਦੋਂ ਆਪਾਂ ਪ੍ਰੈਕਟੀਕਲੀ ਇਹਦੇ 'ਚ ਇਨਵੋਲਵ ਹੁੰਦੇ ਹਾਂ ਬਹੁਤੇ ਜਿਹੜੇ ਨੇ ਹੁਣ ਜਿਹੜੇ ਸਕੂਲ ਜਿਹੜੇ ਨੇ ਜੀ ਓਵਰ ਕਰਾਊਡਡ ਨੇ ਪੰਜ ਪੰਜ ਛੇ ਛੇ ਵਾਈਸ ਪ੍ਰਿੰਸੀਪਲਸ ਨੇ ਜਿਹੜੇ ਕਿ ਆਲ ਦਾ ਟਾਈਮ ਬਿਜ਼ੀ ਰਹਿੰਦੇ ਨੇ ਜਿਹੜੀਆਂ ਪ੍ਰੋਬਲਮ ਰਿਜ਼ੋਲਵ ਕਰਨ ਦੇ ਵਿੱਚ ਬਹੁਤੇ ਜਿਹੜੇ ਨੇ ਜੀ ਜਿਹੜੇ ਆਊਟਸਾਈਡਰ ਨੇ ਉਹ ਸਕੂਲਾਂ ਵਿੱਚ ਜਾ ਕੇ ਰਿਸੈਸ ਟਾਈਮ ਵੱਖਰਾ ਵੱਖਰਾ ਰਿਸੈਸ ਟਾਈਮ ਹੁੰਦਾ ਜੀ ਉੱਥੇ ਜਾ ਕੇ ਉਹ ਡਰੱਗ ਵੇਚਣ ਦੀ ਕੋਸ਼ਿਸ਼ ਕਰਦੇ ਨੇ ਭਾਵੇਂ ਉਹ ਕੈਂਡੀਜ਼ ਤੋਂ ਸ਼ੁਰੂ ਹੋ ਕੇ ਅਤੇ ਉੱਪਰ ਤੱਕ ਜਿਹੜੀ ਚੀਜ਼ਾਂ ਜਾਂਦੀਆਂ ਨੇ ਜਿਹੜੇ ਨਾਲ ਦੇ ਸਰਾਊਂਡਿੰਗ ਪਲਾਜ਼ਾਜ਼ ਨੇ ਉੱਥੇ ਜਾ ਕੇ ਉਹਨਾਂ ਨੇ ਅੱਡੇ ਬਣਾਏ ਹੁੰਦੇ ਆ ਜੀ ਉਹ ਚੀਜ਼ਾਂ ਜਿਹੜੀਆਂ ਨੇ ਜੀ ਉਹ ਸਾਰੀਆਂ ਤੁਹਾਨੂੰ ਹੀ ਨਿਗਾਹ ਰੱਖਣੀ ਪੈਂਦੀ ਹੈ ਜਾਂ ਫਿਰ ਇਹਦੇ ਲਈ ਕੋਈ ਹੋਰ ਯੂਨਿਟ ਵੀ ਕੰਮ ਕਰਦਾ
ਇਹਦੇ ਵਿੱਚ ਸਾਡੇ ਕੋਲ ਡਰੱਗ ਯੂਨਿਟਸ ਵੀ ਹੈਗੀ ਆ ਡਰੱਗ ਯੂਨਿਟ ਵੀ ਇੱਥੇ ਕੰਮ ਕਰਦੇ ਆ ਉਹ ਐਕਸ਼ਨ ਲੈਂਦੇ ਆ ਜੇ ਸਾਡੇ ਕੋਈ ਖਿਆਲ ਦੇ ਵਿੱਚ ਪਹਿਲਾਂ ਚੀਜ਼ ਆਵੇ ਅਸੀਂ ਉਹਨੂੰ ਇਨਵੈਸਟੀਗੇਟ ਕਰਦੇ ਹਾਂ ਤੇ ਸਾਨੂੰ ਜੇ ਹੋਰ ਕਿਸੇ ਯੂਨਿਟ ਦੀ ਹੈਲਪ ਹੋਵੇ ਅਸੀਂ ਉਹਨਾਂ ਤੋਂ ਹੈਲਪ ਲੈ ਸਕਦੇ ਹਾਂ।
ਜੀ ਜੀ। ਦੂਸਰੀ ਇੱਕ ਵੱਡੀ ਜਿਹੜੀ ਚੀਜ਼ ਇਹ ਆਉਂਦੀ ਹੈਗੀ ਆ ਕਿ ਕਿਉਂਕਿ ਜਿਹੜੇ ਖਾਸ ਕਰਕੇ ਜਿਹੜੇ ਅੰਡਰ ਏਜ ਯੂਥ ਨੇ ਛੇਤੀ ਕਿਤੇ ਤਾਂ ਪੁਲਿਸ ਵੱਲੋਂ ਚਾਰਜ ਨਹੀਂ ਕੀਤਾ ਜਾਂਦਾ ਕਿਉਂਕਿ ਜਿਹੜੀ ਸਿਚੁਏਸ਼ਨ ਆ ਉਸਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਕਿਤੇ ਉਹੋ ਜਿਹੀ ਕ੍ਰਿਮੀਨਲ ਐਕਟੀਵਿਟੀ ਹੁੰਦੀ ਆ ਉਸ ਨੂੰ ਜਿਹੜਾ ਜੀ ਚਾਰਜ ਕਰਨਾ ਪੈ ਜਾਂਦਾ, ਪਰ ਕਾਨੂੰਨ ਕਿਉਂਕਿ ਉਨੇ ਸਖ਼ਤ ਨਹੀਂ ਇਸ ਕਰਕੇ ਬਹੁਤੇ ਜਿਹੜੇ ਉਹ ਕ੍ਰਿਮੀਨਲ ਮਾਈਂਡਡ ਨੇ ਜਾਂ ਫਿਰ ਜਿਹੜੇ ਉਸ ਪਾਸੇ ਨੂੰ ਤੁਰ ਚੁੱਕੇ ਨੇ ਉਹ ਇਹ ਵੀ ਸਮਝਦੇ ਨੇ ਕਿ ਹੂ ਕੇਅਰਸ, ਜੇ ਕੋਈ ਚਾਰਜ ਕਰ ਵੀ ਗਿਆ ਤਾਂ ਸਾਨੂੰ ਤਾਂ ਉਹਨਾਂ ਤੋਰ ਹੀ ਦੇਣਾ। ਕੀ ਉਦੋਂ ਤੁਹਾਡੇ ਮਨ ਨੂੰ ਦੁੱਖ ਨਹੀਂ ਹੁੰਦਾ ਕਿ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉੱਧਰੋਂ ਕਰਾਊਨ ਜਾਂ ਫਿਰ ਜੱਜ ਥਾਪੀ ਦੇ ਕੇ ਤੋਰ ਦਿੰਦੇ ਨੇ ਜੀ?
ਇਹ ਜੀ ਇੱਥੇ ਤਾਂ ਹੁਣ ਲਾਅ ਜਿੱਦਾਂ ਹੈਗਾ ਅਸੀਂ ਤਾਂ ਉਹਦੇ ਨਾਲ ਹੀ ਕਰ ਸਕਦੇ ਹਾਂ ਰਾਈਟ। ਅਸੀਂ ਆਪਣਾ ਜੋਬ ਕਰੀਦਾ ਆ, ਬਾਕੀ ਕੋਰਟਸ ਤੇ ਕ੍ਰਾਈਮ ਦੀ ਜੋ ਉਹਨਾਂ ਨੇ ਆਊਟਕਮ ਉਹਦੀ ਲਿਆਉਣੀ ਕੇਸ ਦੀ, ਉਹ ਤਾਂ ਫਿਰ ਉਹਨਾਂ 'ਤੇ ਡਿਪੈਂਡ ਕਰਦਾ।
ਜਿਹੜਾ ਹੁਣ ਮੋਸ਼ਨ ਦੇ ਲਈ ਬਹਾਨਾ ਲਾਇਆ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਜੋ ਕੁਝ ਕਮਿਊਨਿਟੀ ਦੇ ਵਿੱਚ ਆਲੇ ਦੁਆਲੇ ਜੋ ਪਹਿਲਾਂ ਨਿਊਯਾਰਕ ਦੇ ਵਿੱਚ ਉਹ ਸ਼ੁਰੂ ਹੋਇਆ ਸੀਗਾ ਫਲੋਇਡ ਦੇ ਮਰਡਰ ਤੋਂ ਬਾਅਦ ਦੇ ਵਿੱਚ, ਫਿਰ ਇੱਕ ਦੋ ਘਟਨਾਵਾਂ ਇੱਥੇ ਇੱਦਾਂ ਦੀਆਂ ਹੋ ਗਈਆਂ, ਹੁਣ ਉਹਨੂੰ ਢਾਲ ਬਣਾ ਕੇ ਅਤੇ ਮੋਸ਼ਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੁਝ ਇੱਕ ਖਾਸ ਪਰਟੀਕੁਲਰ ਕਮਿਊਨਿਟੀਜ਼ ਦੇ ਜਿਹੜੇ ਹੱਕ ਨੇ ਉਹ ਉਹਨਾਂ ਦੇ ਉੱਪਰ ਜਿਹੜਾ ਇੱਕ ਢੰਗ ਦੇ ਨਾਲ ਰੋਕ ਲਾਈ ਜਾਂਦੀ ਹੈ, ਉਹਨਾਂ ਨੂੰ ਫਰੀਡਮ ਜਿਹੜੀ ਨਹੀਂ ਰਹਿੰਦੀ ਜੇ ਪੁਲਿਸ ਔਫਿਸਰ ਸਕੂਲਾਂ ਦੇ ਵਿੱਚ ਰਹਿੰਦੇ ਨੇ। ਤੁਸੀਂ ਕੀ ਫੀਲ ਕਰਦੇ ਹੋ ਕਿ ਤੁਸੀਂ ਆਪ ਵੀ ਉਹਨਾਂ ਉਸ ਫੇਜ਼ ਦੇ ਵਿੱਚੋਂ ਲੰਘੇ ਹੋ, ਆਪ ਵੀ ਉਹਨਾਂ ਸਕੂਲਾਂ ਦੇ ਵਿੱਚ ਹੀ ਪੜ੍ਹ ਕੇ ਗਏ ਹੋ, ਵਟ ਯੂ ਟੇਕ ਆਨ ਦੈਟ?
ਇਹ ਭਾਅ ਜੀ ਕੁਐਸਚਨ ਮੈਂ ਕਰਨ ਨੂੰ ਆਨਸਰ ਕਰਨ ਦਿੰਦਾ ਕਿਉਂਕਿ ਉਹਨੇ ਸਕੂਲ ਰਿਸੋਰਸ ਆਫਿਸਰ ਪਹਿਲਾਂ ਕੀਤਾ ਹੋਇਆ।
ਹਾਂਜੀ ਕਰਨ।
ਅੱਛਾ ਜੀ, ਇਹਦੇ 'ਚ ਇਹ ਹੁੰਦਾ ਕਿ ਜਿੱਦਾਂ ਕਮਿਊਨਿਟੀ ਦੀ ਜਿਹੜੀ, ਦੇਖੋ ਕਮਿਊਨਿਟੀ ਦੋਵੇਂ ਪਾਸੇ ਆ, ਕਮਿਊਨਿਟੀ ਆਪਣੀ ਪੰਜਾਬੀ ਕਮਿਊਨਿਟੀ ਵੀ ਹੈਗੀ ਆ ਜਿਹੜੀ ਤੁਸੀਂ ਹੁਣ ਕਹਿ ਰਹੇ ਹੋ, ਗੱਲ ਕਹਿ ਰਹੇ ਹੋ, ਹੈਨਾ, ਉਹ ਬਹੁਤ ਲਿਮਿਟਿਡ ਨੰਬਰ ਆ ਜਿਹਨਾਂ ਨੂੰ ਸਾਡੇ ਸਕੂਲ 'ਚ ਹੋਣ 'ਚ ਪ੍ਰੋਬਲਮ ਹੈਗੀ ਹੈ। ਜੇ ਤੁਸੀਂ ਓਵਰਆਲ ਦੇਖੋਗੇ, ਜੇ ਤੁਸੀਂ ਵੀਪੀ ਨਾਲ ਗੱਲ ਕਰਦੇ ਹੋ ਜਾਂ ਆਪਣਾ ਪ੍ਰਿੰਸੀਪਲ ਨਾਲ ਗੱਲ ਕਰਦੇ ਹੋ ਜਾਂ ਟੀਚਰਸ ਨਾਲ ਗੱਲ ਕਰਦੇ ਹੋ, ਸਾਡਾ ਜਿਹੜਾ ਮੋਸਟਲੀ ਉਹਨਾਂ ਦੀ ਜਿਹੜੀ ਮਾਇੰਡਸੈਟ ਹੈਗਾ ਉਹ ਪੋਜ਼ਿਟਿਵ ਹੈਗਾ ਪੁਲਿਸ ਲਈ।
ਐਗਜੈਕਟਲੀ,
ਉਹ ਚਾਹੁੰਦੇ ਆ ਕਿ ਆਪਾਂ ਸਕੂਲਾਂ 'ਚ ਰਹੀਏ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਜਿਹੜਾ ਰਿਲੇਸ਼ਨਸ਼ਿਪ ਆਪਾਂ ਟੀਚਰਸ ਨਾਲ ਪ੍ਰਿੰਸੀਪਲਸ ਨਾਲ ਡਿਵੈਲਪ ਕਰਦੇ ਹਾਂ ਉਹ ਲੇਟਰ ਔਨ ਹੈਲਪ ਕਰਦਾ ਇਹਦੇ ਲਈ, ਜਿਹੜੇ ਆਪਣੇ ਜਿਹੜੇ ਕ੍ਰਿਮੀਨਲ ਚਾਰਜਿਸ ਨੂੰ ਅਵੋਇਡ ਕਰਨ ਲਈ। ਜਿਹੜਾ ਤੁਸੀਂ ਲਾਸਟ ਕੁਐਸਚਨ ਪੁੱਛਿਆ ਸੀਗਾ, ਮੈਨੂੰ ਉਹ ਕਾਫੀ ਇੰਟਰਸਟਿੰਗ ਲੱਗਿਆ ਕਿਉਂਕਿ ਉਹ ਐਸਪੈਕਟ ਬਹੁਤ ਜ਼ਰੂਰੀ ਹੈਗਾ ਸਮਝਣਾ, ਕਿਉਂਕਿ ਜਿਹੜੇ ਸਕੂਲ ਰਿਸੋਰਸ ਆਫਿਸਰ ਹੈਗੇ ਆ ਜਦੋਂ ਉਹ ਸਕੂਲਾਂ 'ਚ ਜਾਂਦੇ ਆ, ਜਦੋਂ ਤੁਹਾਡਾ ਰਿਲੇਸ਼ਨਸ਼ਿਪ ਹੁੰਦਾ ਜਵਾਕਾਂ ਨਾਲ, ਉਹ ਤੁਹਾਨੂੰ ਡਿਫਰੈਂਟ ਤਰੀਕੇ ਨਾਲ ਦੇਖਦੇ ਆ, ਉਹ ਤੁਹਾਨੂੰ ਏਦਾਂ ਨਹੀਂ ਦੇਖਦੇ ਕਿ ਇਹ ਨਵਾਂ ਪੁਲਿਸ ਵਾਲਾ ਆਇਆ ਇਹਨੇ ਹੁਣ ਆ ਕੇ ਚਾਰਜ ਕਰਨਾ। ਉਸ ਉਹਨਾਂ ਨੂੰ ਪਤਾ ਕਿ ਸਾਨੂੰ ਸਮਝ ਹੈਗੀ ਆ ਕਿ ਉਹਨਾਂ ਜਦੋਂ ਬੱਚਿਆਂ ਦੀ ਹੁੰਦੇ ਕਿ ਬੱਚੇ ਗਲਤੀ ਕਰਦੇ ਆ, ਗਲਤੀਆਂ ਹੁੰਦੀ ਹੈ ਸਾਰਿਆਂ ਤੋਂ ਹੁੰਦੀ ਹੈਨਾ, ਤੇ ਸਾਡਾ ਜਿਹੜਾ ਮੇਨ ਰੋਲ ਹੁੰਦਾ ਕਿ ਉਹਨਾਂ ਨੂੰ ਸਮਝਾਉਣਾ ਕਿ ਦੇਖੋ ਜੇ ਤੁਸੀਂ ਇਹ ਕਰੀ ਜਾਂਦੇ ਹੋ ਤੇ ਆਪ ਤੁਸੀਂ ਚਾਰਜ ਹੋ ਜਾਓਗੇ
ਜੀ,
ਰਾਈਟ, ਲੇਟਰ ਔਨ ਚਾਰਜ ਹੋ ਜਾਓਗੇ। ਜੇ ਤੁਸੀਂ ਯੰਗ ਏਜ 'ਚ ਕਰਦੇ ਹੋ ਤੇ ਗਲਤੀ ਏਦਾਂ ਦੀ ਹੋ ਜਾਂਦੀ ਜਿਹਦੇ 'ਚ ਆਪਾਂ ਚਾਰਜ ਅਵੋਇਡ ਕਰ ਸਕਦੇ ਹਾਂ। ਇਹ ਜਿਹੜੇ ਸਕੂਲ ਰਿਸੋਰਸ ਆਫਿਸਰ ਹੁੰਦੇ ਆ, ਇਨਕਲੂਡਿੰਗ ਮਾਈ ਸੈਲਫ, ਇਨਕਲੂਡਿੰਗ ਅਨਿਓ, ਜਦੋਂ ਆਪਾਂ ਸਕੂਲਾਂ 'ਚ ਜਾਂਦੇ ਹਾਂ, ਸਾਡਾ ਪਹਿਲਾ ਰੋਲ ਹੁੰਦਾ ਕਿ ਆਪਾਂ ਇਹ ਚਾਰਜ ਨੂੰ ਕਿੱਦਾਂ ਅਵੋਇਡ ਕਰੀਏ, ਇਹ ਚਾਰਜ ਆਪਾਂ ਸਟੂਡੈਂਟ ਤੇ ਕਿੱਦਾਂ ਨਾ ਲਾਈਏ
ਜੀ,
ਕਿਉਂਕਿ ਚਾਰਜ ਕਰਨ ਨੂੰ ਸਾਨੂੰ ਦੁੱਖ ਹੁੰਦਾ ਕਿ ਸਾਨੂੰ ਵੀ ਲੱਗਦਾ ਕਿ ਇਹ ਗਲਤ ਹੋ ਰਿਹਾ, ਸਟੂਡੈਂਟ ਯੰਗ ਹੈ, ਉਹਨਾਂ ਨੇ ਗਲਤੀ ਕੀਤੀ ਆ। ਸਾਡਾ ਇੱਕ ਪ੍ਰੋਗਰਾਮ ਹੈਗਾ, ਉਹਨੂੰ ਯੂਥ ਡਾਇਵਰਜਨ ਪ੍ਰੋਗਰਾਮ ਬੋਲਦੇ ਆ, ਉਹ ਇਸੇ ਲਈ ਡਿਜ਼ਾਈਨ ਹੋਇਆ ਤਾਂ ਕਿ ਸਟੂਡੈਂਟਸ ਨੂੰ ਚਾਰਜ ਨਾ ਕਰਨਾ ਪਏ। ਉਹ ਮੁੜ ਕੇ ਜਦੋਂ ਚੀਜ਼ ਕੋਰਟ 'ਚ ਜਾਂਦੀ ਹੈ, ਕੋਰਟ 'ਚ ਜਾ ਕੇ ਜੋ ਕੁਛ ਹੁੰਦਾ ਉਹ ਕੋਰਟ ਦੀ ਸਿਰਦਰਦੀ ਹੈ, ਉਹ ਕੋਰਟ ਦੀ ਜ਼ਿੰਮੇਵਾਰੀ ਹੈ, ਉਹਨਾਂ ਦੀ ਰਿਸਪੋਂਸੀਬਿਲਿਟੀ ਹੈ। ਸਾਡੀ ਰਿਸਪੋਂਸੀਬਿਲਿਟੀ ਹੈਗੀ ਹੈ ਆਪਾਂ ਐਵੀਡੈਂਸ ਪ੍ਰੈਜੈਂਟ ਕਰਨਾ, ਆਪਾਂ ਮੇਕ ਸ਼ੋਰ ਕਰਨਾ ਕਿ ਸਟੂਡੈਂਟ ਸੇਫ ਰਹਿਣ ਤੇ ਨਾਲ ਉਹਨਾਂ ਨੂੰ ਪਤਾ ਹੋਏ ਕਿ ਲਾਅ ਕੀ ਹੁੰਦੇ ਆ। ਜਿਹੜਾ ਸਕੂਲ ਰਿਸੋਰਸ ਪ੍ਰੋਗਰਾਮ ਹੈਗਾ ਉਹ ਉਸ ਤੋਂ ਵੀ ਇੱਕ ਸਟੈਪ ਉੱਪਰ ਜਾਂਦਾ, ਜਿਹੜਾ ਨੈਕਸਟ ਲੈਵਲ ਹੁੰਦਾ ਕਿ ਆਪਾਂ ਸਟੂਡੈਂਟਸ ਨਾਲ ਪੋਜ਼ਿਟਿਵ ਰਿਲੇਸ਼ਨਸ਼ਿਪ ਡਿਵੈਲਪ ਕਰੀਏ, ਨਾਲੇ ਟੀਚਰਸ ਨਾਲ, ਪ੍ਰਿੰਸੀਪਲਸ ਨਾਲ ਪੋਜ਼ਿਟਿਵ ਰਿਲੇਸ਼ਨਸ਼ਿਪ ਡਿਵੈਲਪ ਕਰੀਏ। ਹੁਣ ਜਿਹੜੀ ਕਮਿਊਨਿਟੀ ਉੱਥੇ ਆ ਕੇ ਜਿਹੜੇ ਲੋਕ ਰੌਲਾ ਪਾ ਰਹੇ ਕਹਿੰਦੇ ਕਿ ਇਹਨਾਂ ਨੂੰ ਸਕੂਲੋਂ ਕੱਢੋ ਬਾਹਰ, ਕਿਉਂਕਿ ਸਾਰਿਆਂ ਨੂੰ ਪਤਾ ਕਿ ਇਹ ਹੋ ਰਿਹਾ ਹੈਨਾ, ਜਦੋਂ ਉਹ ਕਹਿੰਦੇ ਕਿ ਇਹਨਾਂ ਨੂੰ ਕੱਢੋ ਬਾਹਰ, ਉਹਦੇ 'ਚ ਉਹਨਾਂ ਦੀ ਜਿਹੜੀ ਬੈਕਗਰਾਉਂਡ ਹੈ ਉਹ ਸਮਝਣੀ ਜ਼ਰੂਰੀ ਹੈ, ਉਹ ਕਿੱਥੋਂ ਆ ਰਹੇ ਉਹ ਸਮਝਣਾ ਜ਼ਰੂਰੀ ਹੈ, ਕਿਉਂਕਿ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਸਿਸਟੈਮਿਕ ਵੀ ਹੈਗੀ ਹੈਨਾ, ਉਹ ਨਾਲੇ ਆਪਣੇ ਸਕੂਲਾਂ 'ਚ ਵੀ ਹੈਗੀ ਹੈ, ਨਾਲੇ ਇਹ ਜਿਹੜੀ ਕਮਿਊਨਿਟੀ ਹੈ ਉਹਨਾਂ 'ਚ ਵੀ ਹੈਗੀ ਹੈ। ਪ੍ਰੋਬਲਮ ਸਾਰੇ ਪਾਸੇ ਆ, ਪ੍ਰੋਬਲਮ ਇਹ ਨਹੀਂ ਹੈਗੀ ਕਿ ਇਕੱਲੀ ਕਮਿਊਨਿਟੀ ਦੀ ਪ੍ਰੋਬਲਮ, ਇਹ ਸਾਡੀ ਆਪਾਂ ਵੀ ਕਮਿਊਨਿਟੀ ਹੈ,
ਬਿਲਕੁਲ
ਆਪਾਂ, ਹੂ ਮੇਕਸ ਦ ਕਮਿਊਨਿਟੀ, ਵੀ ਡੂ ਰਾਈਟ, ਆਪਾਂ ਕਮਿਊਨਿਟੀ ਹੈਗੇ, ਇਹ ਪ੍ਰੋਬਲਮ ਸਾਡੀ ਆਪਣੀ ਕ੍ਰੀਏਟ ਕੀਤੀ ਹੋਈ ਹੈ, ਇਹਨੂੰ ਸਮਝਣਾ ਜ਼ਰੂਰੀ ਹੈ ਰਾਈਟ। ਜੇ ਉਹਨੂੰ ਸਮਝ ਕੇ ਆਪਾਂ ਉਹਦੇ ਰਾਈਟ ਸਟੈਪ ਲਈਏ, ਵਿਚ ਇਜ਼ ਸਕੂਲ ਰਿਸੋਰਸ ਆਫਿਸਰ ਜਿਹੜੇ ਜਿਹੜੇ ਇੰਟੈਲੀਜੈਂਟ ਸਕੂਲ ਜਿਹੜੇ ਦੇਖੋ ਜਿਹੜਾ ਰੀਜਨ ਆਫ ਪੀਲ ਹੈਗਾ ਇਟਸ ਵਨ ਆਫ ਦਾ ਮੋਸਟ ਡਾਇਵਰਸ ਰੀਜਨ ਇੱਥੇ ਜਿਹੜੇ ਜਿਹੜੇ ਸਕੂਲ ਰਿਸੋਰਸ ਆਫਿਸਰ ਹੈਗੇ ਆ ਦੇ ਆਰ ਸਮ ਆਫ ਦਾ ਮੋਸਟ ਇੰਟੈਲੀਜੈਂਟ ਮੋਸਟ ਡਾਇਵਰਸ ਆਫਿਸਰਸ ਰਾਈਟ ਦੀ ਇਹ ਇੰਨਾ ਜ਼ੋਰ ਲਾਉਂਦੇ ਸਾਰਾ ਕੁਛ ਕਰਦੇ ਕਿ ਆਪਾਂ ਸਟੂਡੈਂਟਸ ਨੂੰ ਨਾ ਚਾਰਜ ਕਰੀਏ ਆਪਾਂ ਸਮਝੀਏ ਕਿ ਕਮਿਊਨਿਟੀ ਦੀ ਕੀ ਪ੍ਰੋਬਲਮ ਹੈਗੀ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਜੇ ਕੋਈ ਆਪਣੇ ਪਰਸਨਲ ਬਾਇਸਿਸ ਕਰਕੇ ਪੁਲਿਸ ਦੇ ਅਗੇਂਸਟ ਜਿਹਨਾਂ ਦੇ ਬਾਇਸ ਹੈਗੇ ਆ ਉਹਦੇ ਕਰਕੇ ਕੋਈ ਸਟੇਟਮੈਂਟ ਦਿੰਦਾ ਰਿਸਪੋਂਸੀਬਲ ਨਹੀਂ ਹੋ ਸਕਦੇ ਨਾ
ਆਪਾਂ
ਉਹੀ ਕਰ ਸਕਦੇ ਕਿ ਜੋ ਸਹੀ ਚੀਜ਼ ਹੈ ਕਰਨੀ ਉਹ ਆਪਾਂ ਕਰ ਸਕਦੇ ਹਾਂ
ਇੱਕ ਨਾ ਸਕੂਲਾਂ ਦੇ ਵਿੱਚ ਕਿਉਂ ਖਾਸ ਕਰਕੇ ਬੱਚਿਆਂ ਦੇ ਵਿੱਚ ਇੱਕ ਜਿਹੜੀ ਟਰਮਨੋਲੋਜੀ ਨੂੰ ਸਨਿਚਿੰਗ ਕਹਿੰਦੇ ਆ ਜੀ ਆਮ ਤੌਰ ਦੇ ਉੱਪਰ ਉਹ ਇੱਕ ਰਿਵਾਜ ਨੇਗਾ ਕਿ ਕੋਈ ਬੰਦਾ ਜਿਹੜਾ ਉਹ ਜੇ ਵਿਕਟਮਾਈਜ਼ ਵੀ ਆ ਉਹ ਅੱਗੇ ਜਾ ਕੇ ਟੀਚਰ ਨੂੰ ਜਾਂ ਫਿਰ ਜਿਹੜੀ ਅਥਾਰਟੀ ਨੂੰ ਜਾ ਕੇ ਨਹੀਂ ਦੱਸਦਾ ਤੁਸੀਂ ਕੀ ਫੀਲ ਕਰਦੇ ਹੋ ਕਿ ਤੁਸੀਂ ਜਦੋਂ ਹੁਣ ਸਕੂਲਾਂ ਦੇ ਵਿੱਚ ਰਹਿੰਦੇ ਹੋ ਬੱਚੇ ਜਿਹੜੇ ਨੇ ਉਹ ਤੁਹਾਡੇ ਕੋਲ ਆਉਂਦੇ ਨੇ ਕੰਫਰਟੇਬਲ ਫੀਲ ਕਰਦੇ ਨੇ ਕਿ ਭਾਈ ਅਸੀਂ ਦੱਸੀਏ ਕਿ ਭਾਈ ਅਸੀਂ ਤੰਗ ਹੋ ਰਹੇ ਹਾਂ ਜੀ
ਦੇਖੋ ਉਹਦੇ 'ਚ ਦੋਵੇਂ ਚੀਜ਼ਾਂ ਉਹਦੇ 'ਚ ਦੋਵੇਂ ਚੀਜ਼ਾਂ ਹੁੰਦੀਆਂ ਜੇ ਆਪਾਂ ਜਿੱਦਾਂ ਹੁਣ ਮੈਂ ਪ੍ਰੈਜੈਂਟੇਸ਼ਨ ਦੇਣਾ ਪ੍ਰੈਜੈਂਟੇਸ਼ਨ 'ਚ ਮੈਂ ਮੇਕ ਸ਼ੋਰ ਕਰਦਾ ਕਿ ਇਹ ਪੁਆਇੰਟ ਆਪਣਾ ਸਾਹਮਣੇ ਆਏ ਕਿ ਸਨਿਚ ਦਾ ਮਤਲਬ ਕੀ ਹੁੰਦਾ ਟੈਡਲ ਟੇਲ ਇੱਕ ਟੈਡਲ ਟੇਲ ਇੱਕ ਹੋਰ ਟਰਮ ਹੈਗੀ ਜਿਹੜੀ ਯੂਜ਼ ਕਰਦੇ ਮੈਂ ਉਹਨੂੰ ਕਹਿੰਦਾ ਮੈਂ ਇਹਦਾ ਮਤਲਬ ਕੀ ਹੋਇਆ ਫਿਰ ਉਹਨੂੰ ਮੈਂ ਸਟੂਡੈਂਟਸ ਨੂੰ ਪੁੱਛਦਾ ਕਿ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਸਨਿਚ ਕੋਈ ਗੰਦਾ ਬੰਦਾ ਕਿ ਵਧੀਆ ਬੰਦਾ ਜਿਹੜਾ ਬੱਚਾ ਜਿਹੜਾ ਕੋਈ ਵਿਕਟਮ ਹੈਗਾ ਜਾਂ ਸਨਿਚ ਕੋਈ ਇਹੋ ਜਿਹਾ ਬੰਦਾ ਹੈ ਜਿਹੜਾ ਗਲਤ ਕੰਮ ਕਰ ਰਿਹਾ ਨਾਲੇ ਬੱਚੇ ਜਦੋਂ ਉਹਨਾਂ ਜਦੋਂ ਉਹ ਆਂਸਰ ਬੱਚਿਆਂ ਤੋਂ ਆਉਂਦਾ ਨਾ ਜਦੋਂ ਬੱਚੇ ਜਵਾਕ ਆਪ ਬੋਲਦੇ ਆ ਕਿ ਜਿਹੜਾ ਸਨਿਚ ਹੈਗਾ ਨੀ ਜੀ ਉਹ ਤੇ ਵਿਕਟਮ ਹੈ ਉਹ ਤੇ ਆਪਣੀ ਕਮਿਊਨਿਟੀ ਦੀ ਦਾ ਹੈਲਪਰ ਹੈ ਫਿਰ ਉਹਨਾਂ ਨੂੰ ਆਪਾਂ ਉਹ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ਬਟ ਇਹ ਪ੍ਰੋਬਲਮ ਇਟ ਡਜ਼ ਐਗਜ਼ਿਸਟ ਇਹ ਹੈਗੀ ਹੈ ਇਹ ਰੀਅਲ ਪ੍ਰੋਬਲਮ ਹੈਗੀ ਹੈ ਤੁਸੀਂ ਜਿਹੜਾ ਪੁਆਇੰਟ ਬਹੁਤ ਵਧੀਆ ਪੁਆਇੰਟ ਪੇਸ਼ ਕੀਤਾ ਕਿ ਇਹ ਪ੍ਰੋਬਲਮ ਜਿਹੜੀ ਹੈਗੀ ਆਪਾਂ ਨੂੰ ਰੈਗੂਲਰਲੀ ਡੀਲ ਕਰਨੀ ਪੈਂਦੀ ਹੈ ਐਜ਼ ਅ ਸਕੂਲ ਰਿਜ਼ੋਰਸ ਆਫਿਸਰ
ਕੱਲ੍ਹ ਦੀ ਗੱਲ ਮੈਂ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦਾ ਸੀ ਸਾਡੇ ਇੱਕ ਫੇਸਬੁੱਕ ਫਰੈਂਡ ਨੇ ਨਾ ਫੇਸਬੁੱਕ 'ਤੇ ਪਾਇਆ ਜੀ ਕਿ ਪੰਜਾਬ ਵਾਂਗੂ ਕੁਝ ਕੁ ਮੀਡੀਆ ਵਾਲੇ ਇੱਥੇ ਵੀ ਪੁਲਿਸ ਦੇ ਟਾਊਟ ਬਣੇ ਆ ਜੀ ਹਾਂਜੀ ਸੋ ਇੱਥੇ ਸਨਿਚ ਟਰਮਨੋਲੋਜੀ ਸੋ ਆਪਣੇ ਪੰਜਾਬ ਦੇ ਵਿੱਚ ਉੱਥੇ ਟਾਊਟ ਚੱਲਦਾ ਸੀ ਹਾਂਜੀ ਸੋ ਕਮਿਊਨਿਟੀ ਹੈਲਪ ਜਿਹੜੀ ਚਾਹੀਦੀ ਆ ਜੀ ਕੋਈ ਵੀ ਲਾਅ ਇਨਫੋਰਸਮੈਂਟ ਆਫ ਜਿਹੜੀ ਫੋਰਸ ਆ ਜੀ ਉਹ ਸਾਰਾ ਕੁਝ ਇਕੱਲੀ ਡੀਲ ਨਹੀਂ ਕਰ ਸਕਦੀ ਸੋ ਕਮਿਊਨਿਟੀ ਹੈਲਪ ਜਿਹੜੀ ਆ ਉਹ ਜ਼ਰੂਰ ਚਾਹੀਦੀ ਆ ਜੇ ਅਸੀਂ ਜਿਹੜੀ ਸਮੱਸਿਆ ਜਾ ਕੇ ਜੇ ਕੋਈ ਗਲਤ ਹੁੰਦਾ ਦੇਖਦੇ ਹਾਂ ਜਾ ਕੇ ਅਸੀਂ ਅਥਾਰਟੀ ਨੂੰ ਨਹੀਂ ਦੱਸਦੇ ਸੋ ਇੱਕ ਕਲਚਰ ਜਿਹੜਾ ਡਿਵੈਲਪ ਹੋਇਆ ਆ ਸਾਡੇ ਚਾਹੇ ਉਹ ਬੱਚਿਆਂ ਦੇ ਵਿੱਚ ਸਨਿਚ ਟਰਮਨੋਲੋਜੀ ਵਰਤੀ ਜਾਂਦੀ ਆ ਵੱਡਿਆਂ ਦੇ ਵਿੱਚ ਜਿਹੜੀ ਉਹ ਟੋਟਪੁਣਾ ਵਰਤ ਲਿਆ ਜਾਂਦਾ ਜੀ ਸੋ ਇਸ ਚੀਜ਼ ਦੇ ਵਿੱਚੋਂ ਜ਼ਰੂਰ ਨਿਕਲਣਾ ਚਾਹੀਦਾ ਕਰਨ ਤੁਸੀਂ ਕਹਿਣਾ ਚਾਹੋਗੇ
ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਜੀ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਜਿਹੜੇ ਦੇਖੋ ਮੈਂ ਬੱਚਿਆਂ ਨੂੰ ਵੀ ਹੀ ਜਦੋਂ ਆਪਾਂ ਪ੍ਰੈਜੈਂਟੇਸ਼ਨ ਦੇਈ ਦੀ ਹੈ ਬੱਚਿਆਂ ਨਾਲ ਵੀ ਇਹੀ ਗੱਲ ਕਰੀਦੀ ਹੈ ਜੇ ਵੱਡਿਆਂ ਨਾਲ ਗੱਲ ਕਰੀਦੀ ਹੈ ਵੱਡਿਆਂ ਨਾਲ ਵੀ ਇਹੀ ਗੱਲ ਕਰੀਦੀ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੁਲਿਸ ਵਾਲੇ ਹੈਗੇ ਆ ਉਹ ਆਪਣਾ ਕੋਈ ਉਹਨਾਂ ਕੋਲ ਜਾਦੂ ਮੰਤਰ ਥੋੜ੍ਹੀ ਹੈ ਜਿਹਦੇ ਨਾਲ ਉਹ ਪ੍ਰੋਬਲਮ ਸੋਲਵ ਕਰਦੇ ਆ ਜਿਹੜੀ ਆਪਣੀ ਪ੍ਰੋਬਲਮ ਜਿਹੜੀ ਸੋਲਵ ਹੁੰਦੀ ਹੈ ਉਹ ਕਮਿਊਨਿਟੀ ਦੀ ਹੈਲਪ ਨਾਲ ਹੁੰਦੀ ਹੈ ਯੂ ਐਨ ਆਈ ਮੇਕ ਦ ਕਮਿਊਨਿਟੀ ਤੁਸੀਂ ਕਮਿਊਨਿਟੀ ਮੈਂਬਰ ਹੋ ਮੈਂ ਕਮਿਊਨਿਟੀ ਮੈਂਬਰ ਹਾਂ ਕਮਿਊਨਿਟੀ ਸਾਡੀ ਹੈ ਹੈ ਨਾ ਮੈਂ ਬਿਨਾਂ ਤੁਹਾਡੀ ਹੈਲਪ ਤੋਂ ਬਗੈਰ ਮੈਂ ਕੁਛ ਨਹੀਂ ਕਰ ਸਕਦਾ ਜਦੋਂ ਤੱਕ ਤੁਹਾਡੀ ਸਪੋਰਟ ਨਹੀਂ ਹੈ ਸਾਨੂੰ ਆਪਾਂ ਵੀ ਹੈਲਪਲੈਸ ਹੈ ਤੁਹਾਡੀ ਹੈਲਪ ਦੀ ਜ਼ਰੂਰਤ ਹੈ ਸਾਨੂੰ ਰਾਈਟ ਉਹਦੇ ਲਈ ਜੇ ਤੁਸੀਂ ਮੈਨੂੰ ਦੱਸੋਗੇ ਨਹੀਂ ਕਿ ਆਪਾਂ ਨੂੰ ਇਹ ਬਿਮਾਰੀ ਹੈ ਇਹ ਪ੍ਰੋਬਲਮ ਹੈ ਜਿੱਦਾਂ ਤੁਸੀਂ ਡਾਕਟਰ ਕੋਲ ਵੀ ਜਾਂਦੇ ਹੋ ਉਹ ਦੱਸ ਦਿਓ ਕਿ ਸਰ ਇਹ ਪ੍ਰੋਬਲਮ ਹੈ ਜੀ ਹੁਣ ਉਹਨੂੰ ਡਾਕਟਰ ਥੋੜੀ ਕਹਿੰਦੇ ਤੁਸੀਂ ਸਨਿਚ ਕਰਦੇ ਪਏ ਹੋ
ਜੇ
ਕੋਈ ਪ੍ਰੋਬਲਮ ਹੈਗੀ ਕਮਿਊਨਿਟੀ ਤੁਸੀਂ ਦੱਸੋਗੇ ਤੇ ਉਹਦਾ ਹੱਲ ਆਪਾਂ ਇਕੱਠੇ ਹੋ ਕੇ ਰਲ ਕੇ ਤਾਂ ਹੀ ਕੱਢਾਂਗੇ ਨਾ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਜਿਹੜੀ ਚੀਜ਼ਾਂ ਤੁਸੀਂ ਸਾਨੂੰ ਦੱਸਦੇ ਹੋ ਉਹਦਾ ਹੱਲ ਵੀ ਤੁਹਾਡੇ ਕੋਲ ਹੀ ਹੈਗਾ ਤੁਹਾਡੇ ਤੋਂ ਹੀ ਆਉਣਾ ਉਹਦਾ ਸਲੂਸ਼ਨ ਤੇ ਇਹ ਚੀਜ਼ਾਂ ਸਮਝਣੀ ਜ਼ਰੂਰੀ ਹੈ ਸਾਡੇ ਲਈ ਤੁਸੀਂ ਬਿਲਕੁਲ ਸਹੀ ਪੁਆਇੰਟ ਕੀਤਾ ਕਿਉਂਕਿ ਜਿਹੜਾ ਸਨਿਚ ਤੇ ਟੈਡਲ ਟੇਲ ਜਿਹੜੀ ਟਰਮ ਹੈਗੀ ਹੈ ਇਹ ਜਿਹੜੀ ਟਾਊਟ ਟਰਮ ਹੈਗੀ ਹੈ ਇਹ ਕੱਢਣੀ ਪੈਣੀ ਹੈ ਸਾਡੀ ਵੋਕੈਬਲਰੀ ਤੋਂ ਇਹ ਵਧੀਆ ਨਹੀਂ ਹੈਗੀ
ਇੱਕ ਹੋਰ ਜਿਹੜੀ ਚੀਜ਼ ਮਹੱਤਵਪੂਰਨ ਆ ਕਿ ਕਿਉਂਕਿ ਸਾਡੇ ਜਿਹੜੇ ਬਹੁਤੇ ਵਾਰੀ ਮਾਪੇ ਜਿਹੜੇ ਨੇ ਜੀ ਉਹ ਡਿਨਾਇਲ ਮੋਡ 'ਤੇ ਹੁੰਦੇ ਨੇ ਜੀ ਜੇ ਮੰਨ ਲਓ ਉਹਨਾਂ ਦਾ ਬੱਚਾ ਜਿਹੜਾ ਜੀ ਕੋਈ ਰੋਂਗ ਡੂਇੰਗ ਦੇ ਵਿੱਚ ਇਨਵੋਲਵ ਹੈ ਉਹ ਸਕੂਲ ਦੇ ਨੌਲੇਜ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਉਹ ਤੁਹਾਡੀ ਨੌਲੇਜ ਦੇ ਵਿੱਚ ਆ ਗਿਆ ਤੁਸੀਂ ਪੇਰੈਂਟਸ ਕਾਲ ਕੀਤੇ ਤਾਂ ਮੋਸਟਲੀ ਪੇਰੈਂਟਸ ਜਿਹੜੇ ਆ ਜੀ ਉਹ ਕਹਿੰਦੇ ਨਹੀਂ ਸਾਡਾ ਬੱਚਾ ਤਾਂ ਇਹੋ ਕਰ ਹੀ ਨਹੀਂ ਸਕਦਾ ਜੀ ਜਦੋਂ ਇਹੋ ਜਿਹੀ ਚੀਜ਼ ਆਉਂਦੀ ਆ ਤੁਸੀਂ ਪੇਰੈਂਟਸ ਨੂੰ ਕੀ ਸਲਾਹ ਦੇਣੀ ਚਾਹੋਗੇ ਕਿ ਉਹ ਬਜਾਏ ਇਸ ਦੇ ਕਿ ਕਿਉਂਕਿ ਉਹਨਾਂ ਨੂੰ ਪਤਾ ਕੁਛ ਨਹੀਂ ਸਾਰਾ ਕੁਛ ਉਹਨਾਂ ਦੀ ਬਿਹਾਇੰਡ ਦਾ ਬੈਕ ਹੋਇਆ ਆ ਜਾਂ ਹੋ ਰਿਹਾ ਹਾਂਜੀ ਸੋ ਮਾਪੇ ਜਿਹੜੇ ਨੇ ਜੀ ਉਹ ਇਸ ਗੱਲੋਂ ਵੀ ਡਰ ਜਾਂਦੇ ਨੇ ਕਿ ਜੇ ਪੁਲਿਸ ਵਿੱਚ ਇਨਵੋਲਵ ਹੈਗੀ ਆ ਤੇ ਜੇ ਅਸੀਂ ਵੀ ਨਾਲ ਮੰਨ ਗਏ ਤੇ ਪਤਾ ਨਹੀਂ ਕੀ ਹੋ ਜਾਣਾ ਜੀ ਸੋ ਕੀ ਸਲਾਹ ਦੇਣੀ ਚਾਹੋਗੇ ਤੁਸੀਂ ਮਾਪਿਆਂ ਨੂੰ
ਮਾਪਿਆਂ ਲਈ ਜੀ ਦੇਖੋ ਜਿਹੜੇ ਪੁਲਿਸ ਵਾਲੇ ਹੈਗੇ ਆ ਹੁਣ ਤੁਸੀਂ ਤੁਸੀਂ ਜੇ ਪੀਲ ਪੁਲਿਸ ਦਾ ਸਟਰਕਚਰ ਦੇਖੋ ਹੁਣ, ਇਹਨਾਂ ਨੇ ਪੀਲ ਪੁਲਿਸ ਨੇ ਬਹੁਤ ਜ਼ੋਰ ਲਾਇਆ, ਇਹਨਾਂ ਨੇ ਇਹ ਰੈਗੂਲਰ ਐਫਰਟ ਕਰਦੇ ਆ ਕਿ ਜਿਹੜੇ ਆਪਣੇ ਆਫਿਸਰ ਹੈਗੇ ਆ ਉਹ ਸਾਰੇ ਮਤਲਬ ਹਰ ਇੱਕ ਕਲਰ ਦੇ, ਹਰ ਇੱਕ ਰੇਸ ਦੇ, ਹਰ ਇੱਕ ਤਰ੍ਹਾਂ ਦੇ ਆਫਿਸਰ ਆਉਣ, ਡਿਫਰੈਂਟ ਬੈਕਗਰਾਉਂਡ ਤੋਂ ਆਫਿਸਰ ਆਉਣ, ਤਾਂ ਕਿ ਜਦੋਂ ਆਪਾਂ ਕਮਿਊਨਿਟੀ ਨਾਲ ਡੀਲ ਕਰਦੇ ਹਾਂ, ਜਦੋਂ ਕਮਿਊਨਿਟੀ ਸਾਨੂੰ ਦੇਖਦੀ ਆ, ਉਹਨਾਂ ਨੂੰ ਲੱਗੇ ਕਿ ਆਪਾਂ ਉਸ ਕਮਿਊਨਿਟੀ ਦਾ ਪਾਰਟ ਹੈ, ਇਹ ਸਾਡੇ ਲਈ ਕਮਿਊਨਿਟੀ ਦੀ ਪ੍ਰੋਬਲਮ ਸਮਝਣਾ ਬਹੁਤ ਜ਼ਰੂਰੀ ਹੈ, ਤੇ ਆਪਾਂ ਸਮਝਦੇ ਹਾਂ, ਆਪਾਂ ਜ਼ੋਰ ਲਾਉਂਦੇ ਹਾਂ ਉਹ ਪ੍ਰੋਬਲਮ ਸਿੱਖਣ ਲਈ, ਆਪਿਆਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਆਪਾਂ ਉਹਨਾਂ ਦੀ ਸਾਈਡ ਦੇ ਹਾਂ, ਆਪਾਂ ਉਹਨਾਂ ਦੇ ਅਗੇਂਸਟ ਨਹੀਂ ਹੈਗੇ, ਹੈ ਨਾ, ਆਪਾਂ ਰਲ ਕੇ ਕੰਮ ਕਰਦੇ ਪਏ ਹਾਂ, ਉਹਨਾਂ ਲਈ ਕੰਮ ਕਰਦੇ ਪਏ ਹਾਂ, ਉਹਨਾਂ ਦੇ ਅਗੇਂਸਟ ਨਹੀਂ ਕੰਮ ਕਰਦੇ ਪਏ। ਜਦੋਂ ਬੱਚੇ ਨੇ ਕੋਈ ਗਲਤੀ ਕੀਤੀ ਹੈ, ਜੇ ਉਹ ਬੱਚਾ ਗਲਤੀ ਮੰਨ ਜਾਂਦਾ, ਹੈ ਨਾ, ਖਾਸ ਕਰ ਜਦੋਂ ਤੁਸੀਂ ਯੰਗ ਫੈਂਟਰ ਜਿਹਨੂੰ ਕਹਿੰਦੇ ਆਪਾਂ ਵਾਇਓ ਕਹਿੰਦੇ ਹਾਂ, ਜਾਂ ਕੋਈ ਜਵਾਕ ਹੁੰਦਾ ਜਿਹਨੇ ਕੋਈ ਗਲਤੀ ਕੀਤੀ ਹੈ, ਜੇ ਉਹ ਗਲਤੀ ਮੰਨ ਜਾਂਦਾ, ਸਾਡਾ ਆਪਾਂ ਵੀ ਬੰਦੇ ਹਾਂ, ਆਪਾਂ ਵੀ ਇਨਸਾਨ ਹਾਂ, ਆਪਾਂ ਸਾਨੂੰ ਸਾਡਾ ਪਹਿਲਾਂ ਹੁੰਦਾ ਕਿ ਦੇਖੋ ਹੁਣ ਲੈਟਸ ਇਹਨੂੰ ਦੇਖੀਏ ਕਿੱਦਾਂ ਦੀ ਹੈਲਪ ਕਿੱਦਾਂ ਹੋ ਸਕਦੀ ਹੈ ਬਿਨਾਂ ਕੋਰਟ ਤੋਂ, ਬਿਨਾਂ ਕਚਹਿਰੀ ਤੋਂ। ਉਹਦੇ ਲਈ ਜਿਹੜੇ ਆਪਾਂ ਸਾਡੇ ਕੋਲ ਦੂਜੇ ਪ੍ਰੋਗਰਾਮ ਹੈਗੇ ਆ, ਯੂਥ ਡਾਇਵਰਜਨ ਪ੍ਰੋਗਰਾਮ ਬੋਲਦੇ ਆ, ਮੈਂ ਤਾਂ ਬਾਰ ਬਾਰ ਉਸ ਪ੍ਰੋਗਰਾਮ ਤੋਂ ਜਾਂਦਾ ਕਿਉਂਕਿ ਉਹ ਪ੍ਰੋਗਰਾਮ ਕਾਫੀ ਸਕਸੈਸਫੁਲ ਰਿਹਾ ਇਨ ਦਾ ਪਾਸਟ
ਜੀ,
ਰਾਈਟ। ਉਹ ਪ੍ਰੋਗਰਾਮ ਯੂਜ ਕਰਦੇ ਹਾਂ ਜਿਹਦੇ ਵਿੱਚ ਕੋਰਟ ਜਾਣ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਕਹਿੰਦੇ ਕਿ ਤੁਸੀਂ ਕਮਿਊਨਿਟੀ ਸਰਵਿਸ ਕਮਿਊਨਿਟੀ ਆਵਰਸ ਕਰ ਲਓ, ਜਾਂ ਲੈਟਰ ਲਿਖੋ ਜਿਹਦੇ ਅਗੇਂਸਟ ਤੁਸੀਂ ਗਲਤੀ ਕੀਤੀ, ਐਜ ਲੌਂਗ ਐਜ ਜਿਹੜਾ ਤੁਹਾਡੀ ਗਲਤੀ ਹੈਗੀ ਉਹ ਵਾਇਲੈਂਟ ਨਹੀਂ ਹੈਗੀ, ਤੁਸੀਂ ਕਿਸੇ ਨੂੰ ਸੱਟ ਨਹੀਂ ਲਾਈ, ਉਹਦੇ 'ਚ ਕੋਈ ਸੀਰੀਅਸ ਮਤਲਬ ਸੀਰੀਅਸ ਕੋਨਸੀਕੁਐਂਸ ਹੁੰਦਾ ਕਿ ਬੱਚੇ ਨੂੰ ਸਮਝਾਉਣਾ ਸੀਰੀਅਸ ਹੁੰਦਾ, ਬਾਕੀ ਹੋਰ ਕੁਛ ਉਹਦੇ 'ਚ ਕੋਈ ਲੌਂਗ ਟਰਮ ਇਫੈਕਟ ਨਹੀਂ ਹੁੰਦਾ ਉਹਨਾਂ ਦੇ ਰੈਕਡ 'ਤੇ।
ਮੋਸਟਲੀ ਕਿਹੋ ਜਿਹੇ ਇਸ਼ੂਜ਼ ਜਿਹੜੇ ਨੇ ਉਹ ਤੁਹਾਡੇ ਕੋਲ ਆਉਂਦੇ ਨੇ ਜਿਹਨੂੰ ਤੁਹਾਨੂੰ ਰਿਜ਼ੋਲਵ ਕਰਨਾ ਪੈਂਦਾ, ਪੁਲਿਸ ਨੂੰ ਰਿਜ਼ੋਲਵ ਕਰਨਾ ਪੈਂਦਾ, ਮੈਜੋਰਿਟੀ ਆਫ ਇਸ਼ੂਜ਼ ਉਹ ਕਿਹੜੇ ਕਿਹੜੇ ਨੇ ਜੀ ਬੱਚਿਆਂ ਦੇ
ਸਕੂਲ? ਦੇਖੋ ਜਿਹੜੇ ਸਾਨੂੰ ਕਾਲ ਜਿਹੜੀ ਆਉਂਦੀ ਹੈ ਉਹ ਤੇ ਹਰ ਇੱਕ ਮੈਟਰ ਲਈ ਕਾਲ ਕਰ ਦਿੰਦੇ ਆ, ਰਾਈਟ।
ਸਕੂਲ ਜੇ ਕਿਸੇ ਕੋਲ ਪੀਜ਼ਾ ਵੀ ਲੇਟ ਆ ਜੇ ਤਾਂ ਵੀ 911 ਡਾਇਲ ਹੋ ਜਾਂਦਾ ਜੀ,
ਕਾਲ ਕਰਦੇ ਕਿ 911 ਕਰ ਦੋ ਪੀਜ਼ਾ ਟਾਈਮ ਤੇ ਨਹੀਂ ਆਇਆ ਜੀ। ਪਰ ਜਿਹੜੇ ਮੇਨ ਇਸ਼ੂ ਆਉਂਦੇ ਜਿਹਦੇ ਚ ਆਪਾਂ ਕ੍ਰਿਮੀਨਲ ਚਾਰਜ ਨਹੀਂ ਲਾਉਂਦੇ, ਉਹ ਹੁੰਦਾ ਜਿੱਦਾਂ ਕੋਈ ਚੋਰੀ ਕਰਤੇ ਕਹਿੰਦੇ ਚਾਕਲੇਟ ਬਾਰ ਚੱਕ ਲਈ ਕਿਤੋਂ
ਜੀ,
ਮਾੜੀ ਮੋਟੀ ਚੋਰੀ ਹੋ ਗਈ, ਹੈ ਨਾ, ਜੇ ਕਿਸੇ ਦਾ ਫੋਨ ਚੱਕ ਲਿਆ ਕਿਸੇ ਨੇ, ਤੇ ਉਹਨੂੰ ਜਾ ਕੇ ਪਹਿਲਾਂ ਆਪਾਂ ਦੇਖੀਦਾ ਕਿ ਆਪਾਂ ਜੇ ਫੋਨ ਮੋੜ ਸਕਦੇ ਹਾਂ, ਜਦੋਂ ਦੋ ਸਿਆਣੇ ਬੰਦੇ ਬਹਿ ਕੇ ਗੱਲ ਕਰਦੇ ਆ, ਜੇ ਕਿ ਮੈਂ ਤੁਹਾਡਾ ਫੋਨ ਲੈ ਲਿਆ, ਮੈਂ ਸਿਆਣੇ ਤੁਹਾਨੂੰ ਤੁਹਾਡਾ ਫੋਨ ਲੈ ਲਿਆ, ਜੇ ਆਪਾਂ ਗੱਲ ਕਰੀਏ ਆਪਸ, ਤੁਸੀਂ ਕਹਿੰਦੇ ਹੋ ਕਿ ਨਹੀਂ ਯਾਰ ਮੇਰਾ ਫੋਨ ਬਹੁਤ ਮਹਿੰਗਾ, ਚੰਗਾ ਨਹੀਂ ਹੁੰਦਾ ਕਿ ਮੈਨੂੰ ਫੋਨ ਮੋੜ ਦੇ, ਹੁਣ ਮੈਂ ਤੁਹਾਨੂੰ ਫੋਨ ਮੋੜ ਦਿੰਦਾ, ਮੈਂ ਕਹਿੰਦਾ ਸੋਰੀ ਮੁੜ ਕੇ ਨਹੀਂ ਕਰੂੰਗਾ, ਗਲਤੀ ਹੋ ਗਈ ਮੇਰੇ ਨਾਲ, ਆਪਾਂ ਆਪਣੀ ਗੱਲ ਖਤਮ ਹੋ ਗਈ। ਜਦੋਂ ਸਿਆਣੇ ਆਪਾਂ ਜਿਹੜਾ ਸਾਡਾ ਮੇਨ ਮਕਸਦ ਹੁੰਦਾ, ਆਪਾਂ ਸਾਡਾ ਰੈਜੋਲੂਸ਼ਨ ਏਦਾਂ ਹੋਣਾ ਚਾਹੀਦਾ ਕਿ ਜਿਹਦੇ 'ਚ ਆਪਾਂ ਗੱਲ ਕਰੀਏ ਬੰਦੇ ਨਾਲ, ਉਹਨੂੰ ਗੱਲ ਕਰਕੇ ਸਮਝਾਈਏ, ਤੇ ਆਪਣੇ ਜਿਹੜੀ ਪ੍ਰੋਬਲਮ ਹੈਗੀ ਹੈ ਖਤਮ ਹੋ ਜਾਏ, ਰਾਈਟ। ਰਾਦਰ ਦੈਨ ਕਿ ਦੂਜੀ ਆਪਸ਼ਨ ਉਹਦੇ 'ਚ ਇਹ ਹੁੰਦੀ ਹੈ ਕਿ ਮੈਂ ਕਹਿੰਦਾ ਕਿ ਨਹੀਂ ਭਾਈ ਮੈਂ ਫੋਨ ਨਹੀਂ ਮੋੜਨਾ ਤੇਰਾ, ਇਹ ਫੋਨ ਹੁਣ ਮੇਰਾ, ਹੁਣ ਮੇਰੇ ਤੇ ਥੈਫਟ ਦਾ ਚਾਰਜ ਲੱਗੂਗਾ, ਫਿਰ ਹੁਣ ਕੀ ਕਰ ਸਕਦੇ
ਆਪਾਂ? ਇੱਕ ਹੁੰਦਾ ਜੀ ਫੋਨ ਚੋਰੀ ਕਰ ਲੈਣਾ, ਇੱਕ ਅੱਜ ਕੱਲ੍ਹ ਜਿਹੜੇ ਬਹੁਤ ਸਾਰੇ ਸੀ ਉਹ ਸ਼ਰਿਆਂ ਖੋਹਦੇ ਨੇ, ਔਰ ਫਿਰ ਦੂਸਰੀ ਵੱਡੀ ਚੀਜ਼ ਕਿ ਮੇਰੇ ਇੱਕ ਸਾਡੇ ਕੈਸਲ ਬਰੁੱਕ ਸਕੂਲ ਆ ਜੀ, ਉੱਥੇ ਇੱਕ ਕੇਸ ਆਇਆ ਜੀ ਕਿ ਬੱਚੇ ਦੇ ਜਿਹੜੀ ਈਅਰ ਰਿੰਗਸ ਜਿਹੜੀ ਸੀਗੀ ਉਹ ਗੁਆਚ ਗਈ ਜੀ।
ਹਾਂਜੀ,
ਉਹ ਥੋੜ੍ਹਾ ਵੱਡਾ ਸੀ, ਸਟਰੋਂਗ ਸੀ, ਅਤੇ ਉਹ ਜਿਹੜਾ ਕਮਜ਼ੋਰ ਸੀ 9th ਗ੍ਰੇਡ ਵਾਲਾ ਸੀ, ਉਹਨੂੰ ਕਹਿੰਦਾ ਮੇਰੀ ਈਅਰ ਰਿੰਗ ਗੁਆਚ ਗਈ, ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ, ਉਹ ਕਹਿੰਦਾ ਵੀ ਯੂ ਹੈਵ ਟੂ ਪੇ ਔਰ $100 ਜਿਹੜਾ ਜੀ ਤੁਸੀਂ ਮੈਨੂੰ ਲੈ ਕੇ ਦੇਣਾ ਜੀ, ਜੇ ਤੁਸੀਂ ਨਾ ਲਿਆ ਕੇ ਦਿੱਤੇ ਤਾਂ ਅਸੀਂ ਤੁਹਾਨੂੰ ਕੁੱਟਾਂਗੇ ਜੀ। ਹਾਂਜੀ, ਉਹ ਬੱਚਾ ਜਿਹੜਾ ਜੀ ਉਹ ਜਾ ਕੇ ਮਾਪਿਆਂ ਨੂੰ ਵੀ ਨਹੀਂ ਦੱਸ ਰਿਹਾ, ਅਤੇ ਕਹਿੰਦਾ ਮੈਂ ਸਕੂਲ ਨਹੀਂ ਜਾਣਾ, ਜਦੋਂ ਸਾਰਾ ਕੁਛ ਫਾਇੰਡ ਕੀਤਾ ਅਤੇ ਫਿਰ ਉਹ ਕਹਿੰਦੇ ਵੀ ਆਹ ਚੀਜ਼ ਹੋਈ। ਜਦੋਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਫੋਨ ਖੋਹ ਲਿਆ, ਫਿਰ ਤੁਸੀਂ ਬਾਈਕ ਲੈ ਕੇ ਜਾਂਦੇ ਹੋ, ਤੁਹਾਡੇ ਕੋਲ ਬਾਈਕ ਖੋਹ ਲਿਆ, ਫਿਰ ਤੁਹਾਨੂੰ ਕੁੱਟਿਆ ਵੀ ਤੁਸੀਂ ਅੱਗੇ ਜਾ ਕੇ ਗੱਲ ਨਹੀਂ ਕਰਨੀ। ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਜੀ ਉਹ ਬਹੁਤੀ ਵਾਰੀ ਜਿਹੜੀਆਂ ਨੇ ਉਹ ਨਾ ਤਾਂ ਮਾਪਿਆਂ ਦੀ ਨੌਲੇਜ ਦੇ ਵਿੱਚ ਆਉਂਦੀਆਂ ਨੇ ਅਤੇ ਨਾ ਕਿਸੇ ਹੋਰ ਸਕੂਲ ਅਥਾਰਟੀ ਦੀ ਨੌਲੇਜ ਵਿੱਚ ਆਉਂਦੀਆਂ ਨੇ, ਇਸੇ ਵਜ੍ਹਾ ਕਰਕੇ ਬਾਅਦ ਦੇ ਵਿੱਚ ਸ਼ਾਇਦ ਜਿਹੜਾ ਉਹ ਗੈਂਗ ਵੱਲੋਂ ਗੱਲ ਤੁਰਦੀ ਹੈ ਜੀ।
ਨਹੀਂ, ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ, ਪਰ ਉਹਦੇ ਲਈ ਜਿਹੜੇ ਇਸੇ ਕਾਰਨ ਜਿਹੜਾ ਸਕੂਲ ਰਿਸੋਰਸ ਪ੍ਰੋਗਰਾਮ ਹੈਗਾ ਉਹ ਇਸੇ ਲਈ ਇੰਪੋਰਟੈਂਟ ਹੈਗਾ, ਕਿਉਂਕਿ ਹੁਣ ਜੇ ਦੇਖੋ ਉਹੀ ਜਿਹੜਾ ਜਵਾਕ ਹੈ ਜਿਹਦਾ ਕਿਸੇ ਤੋਂ ਕਿਸੇ ਨੇ ਬਾਈਕ ਲੈ ਲਈ ਉਹਦੀ, ਹੁਣ ਉਹ ਤੋਂ ਖੋਹ ਲਈ ਉਹਨੇ ਕੁੱਟਿਆ, ਹੁਣ ਉਹਨੂੰ ਲੱਗਦਾ ਕਿ ਮੈਂ ਮਾਂ ਪਿਓ ਨਾਲ ਨਹੀਂ ਗੱਲ ਕਰ ਸਕਦਾ, ਪਰ ਉਹਦਾ ਰਿਲੇਸ਼ਨਸ਼ਿਪ ਜਿਹੜਾ ਹੈਗਾ ਸਕੂਲ ਰਿਸੋਰਸ ਆਫਿਸਰ ਨਾਲ ਬਹੁਤ ਵਧੀਆ ਰਿਲੇਸ਼ਨਸ਼ਿਪ ਹੈ, ਉਹਦੇ ਨਾਲ ਬਾਸਕਟਬਾਲ ਖੇਡਦਾ ਜਾਂ ਉਹਦੇ ਨਾਲ ਆਪਣਾ ਸੋਕਰ ਖੇਡਦੇ ਆ ਉਹ, ਤੇ ਉਹ ਕੱਲ ਨੂੰ ਜਦੋਂ ਅਫਸਰ ਨੂੰ ਦੇਖਦਾ ਉਹ ਕਹਿ ਸਕਦਾ ਅਫਸਰ ਨੂੰ ਕਿ ਭਾਜੀ ਦੇਖੋ ਕਿ ਆਪਾਂ ਏਦਾਂ ਮੇਰੀ ਬਾਈਕ ਸੀਗੀ ਉਹ ਮੁੰਡੇ ਨੇ ਖੋਲੀ ਕਿ ਤੁਸੀਂ ਮੈਨੂੰ ਨਾਲੇ ਉਹਨੇ ਕੁੱਟਿਆ, ਕਿ ਹੁਣ ਜਿਹੜੀ ਚੀਜ਼ ਹੈਗੀ ਹੈ ਜਿਹੜੀ ਆਪਣਾ ਸੋਲੂਸ਼ਨ ਹੈ ਕਿ ਮੇ ਬੀ ਉਹ ਕੰਫਰਟੇਬਲ ਨਾ ਹੋਏ ਘਰੇ ਜਾ ਕੇ ਗੱਲ ਕਰਨੀ,
ਐਗਜੈਕਟਲੀ
ਉਹ ਰਿਲੇਸ਼ਨਸ਼ਿਪ ਸਕੂਲ 'ਚ ਹੋਏਗਾ ਤੇ ਆਪਣਾ ਟੀਚਰ ਨਾਲ ਗੱਲ ਕਰ ਸਕਦਾ, ਸਾਡੇ ਨਾਲ ਗੱਲ ਕਰ ਸਕਦਾ, ਤੇ ਉਹ ਆਪਾਂ ਗੱਲ ਕਲੀਅਰ ਕਰ ਸਕਦੇ ਉਹਦੇ ਨਾਲ
ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਅਨਿਲ ਜੀ, ਤੁਸੀਂ ਕੋਈ ਇਹਦੇ ਵਿੱਚ ਹੋਰ ਇਨਪੁਟ ਪਾਉਣੀ ਚਾਹੋ?
ਨਹੀਂ ਭਾਜੀ, ਕਰਮ ਭਾਜੀ ਨੇ ਕਾਫੀ ਕੁਛ ਕਵਰ ਕਰ ਲਿਆ ਇਹਦੇ ਵਿੱਚ। ਬੇਸਿਕਲੀ ਯੂ ਨੋ ਹੋਲ ਜਿਹੜਾ ਸਕੂਲ ਆਪਣਾ ਸਾਰਾ ਰਿਸੋਰਸ ਪ੍ਰੋਗਰਾਮ ਹੈਗਾ ਆ, ਇਹ ਬੱਚਿਆਂ ਨੂੰ ਸੇਫਰ ਇਨਵਾਇਰਮੈਂਟ ਪ੍ਰੋਵਾਈਡ ਕਰਦਾ, ਉਹਨਾਂ ਦੀ ਮੈਂਟਲ ਹੈਲਥ ਵਧੀਆ ਹੁੰਦੀ ਆ, ਤੇ ਬੱਚੇ ਜਿਹੜੇ ਬੁਲਿੰਗ ਫੇਸ ਕਰਦੇ ਆ ਉਹ ਸਕੂਲ ਵੀ ਲੈਸ ਸਕਿਪ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਉੱਥੇ ਆਫਿਸਰਸ ਹੈਗੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ, ਉਹਨਾਂ ਨੂੰ ਜਾ ਕੇ ਦੱਸ ਸਕਦੇ ਹਾਂ ਕਿ ਸਾਡੇ ਨਾਲ
ਦੇਖੋ ਜੀ, ਹੁਣ ਜਿਹੜਾ ਟਾਈਮ ਹੈਗਾ ਜੀ, ਥੋੜਾ ਜਿਹਾ ਸਾਰਿਆਂ ਨੂੰ ਪਤਾ ਕਿ ਟਾਈਮ ਥੋੜਾ ਜਿਹਾ ਖਰਾਬ ਹੈ ਇਸ ਟਾਈਮ ਤੇ ਨਾ, ਕਿ ਮਾਹੌਲ ਵਧੀਆ ਨੀ ਹੈਗਾ, ਇਹ ਟਾਈਮ ਜੀ ਸਾਡਾ ਗਿਵ ਅਪ ਕਰਨ ਦਾ ਨੀ ਹੈਗਾ ਪ੍ਰੋਗਰਾਮ ਤੇ, ਇਹ ਟਾਈਮ ਹੈਗਾ ਕਿ ਆਪਾਂ ਇਹਨੂੰ ਪ੍ਰੋਗਰਾਮ ਨੂੰ ਹੋਰ ਪ੍ਰਮੋਟ ਕਰੀਏ, ਆਪਾਂ ਹੋਰ ਐਫਰਟ ਪਾਈਏ। ਇਨਫੈਕਟ ਇਹ ਟਾਈਮ ਹੈਗਾ ਕਿ ਪੁਲਿਸ ਵਾਲੇ, ਪੇਰੈਂਟਸ, ਇਹ ਸਾਰੇ ਰਲ ਕੇ ਕੰਮ ਕਰਨ, ਆਪਾਂ ਮੂਵਿੰਗ ਫਾਰਵਰਡ ਆਪਾਂ ਇਹਨੂੰ ਹੋਰ ਬੈਟਰ ਕਰ ਸਕੀਏ।
ਸੋ ਕਮਿਊਨਿਟੀ ਪੁਲਿਸਿੰਗ ਦੀ ਬਹੁਤ ਜ਼ਰੂਰਤ ਹੈ, ਕਮਿਊਨਿਟੀ ਦੀ ਇਨਵੋਲਵਮੈਂਟ ਦੀ ਬਹੁਤ ਜ਼ਰੂਰਤ ਹੈ, ਔਰ ਜੇ ਤੁਸੀਂ ਕਿਤੇ ਵੀ, ਕਿਉਂਕਿ ਹਰ ਜਗ੍ਹਾ ਪੁਲਿਸ ਨਹੀਂ ਹੋ ਸਕਦੀ, ਕਿਤੇ ਵੀ ਤੁਸੀਂ ਉਹੋ ਜਿਹੀ ਚੀਜ਼ ਰੈਗੂਲਰ ਹੁੰਦੀ ਦੇਖਦੇ ਹੋ, ਮੈਂ ਤਾਂ ਖੁਦ ਜੀ ਤਕਰੀਬਨ ਘੰਟਾ ਜਿਹੜਾ ਜਦੋਂ ਸਕੂਲ ਖੁੱਲ੍ਹੇ ਹੁੰਦੇ ਸਨ ਰਿਸੈਸ ਟਾਈਮ, ਆਲੇ ਦੁਆਲੇ ਘੁੰਮ ਕੇ ਦੇਖਣਾ, ਈਵਨ ਦੋ 10-12 ਗੱਡੀਆਂ ਦੀਆਂ ਪਲੇਟਾਂ ਵੀ ਰੈਗੂਲਰ ਨੋਟ ਕੀਤੀਆਂ ਹੁੰਦੀਆਂ ਸੀ ਵੀ ਕਿਹੜੇ ਆ ਕੇ ਇੱਥੇ ਕੀ ਕਰਦੇ ਨੇ, ਕੀ ਫੜਾ ਕੇ ਜਾਂਦੇ ਨੇ ਬੱਚਿਆਂ ਨੂੰ, ਉਹ ਅਸੀਂ ਰੈਗੂਲਰਲੀ ਸਾਂਝੀਆਂ ਜਿਹੜੀਆਂ ਨੇ ਉਹ ਕਰਦੇ ਰਹੀਦਾ ਸੀਗਾ, ਸਕੂਲ ਪ੍ਰਿੰਸੀਪਲ ਦੇ ਨਾਲ ਡਿਸਕਸ ਕਰ ਲਈਦੀ ਸੀ, ਵਾਈਸ ਪ੍ਰਿੰਸੀਪਲ ਜਿਹੜੇ ਨੇ ਉਹਨਾਂ ਦੇ ਨਾਲ ਡਿਸਕਸ ਕਰ ਲਈਦੀ ਸੀ, ਪੁਲਿਸ ਆਫਿਸਰ ਦੇ ਨਾਲ ਵੀ ਡਿਸਕਸ ਕਰੀਦੀਆਂ ਸੀ ਉਹ ਚੀਜ਼ਾਂ। ਸੋ ਸਾਨੂੰ ਜ਼ਿਆਦਾ ਓਪਨ ਹੋਣ ਦੀ ਜ਼ਰੂਰਤ ਆ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਬ੍ਰੈਂਪਟਨ ਦਾ ਮਾਹੌਲ ਜਿਹੜਾ ਉਹ ਖਰਾਬ ਨਾ ਹੋਵੇ, ਬੱਚੇ ਜਿਹੜੇ ਆ ਉਹ ਸੇਫ ਇਨਵਾਇਰਮੈਂਟ ਦੇ ਵਿੱਚ ਪੜ੍ਹਨ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸੋ ਅੰਤ ਵਿੱਚ ਤੁਸੀਂ ਕਰਨ ਜੀ ਕਹਿਣਾ ਚਾਹੋ ਕੁਛ?
ਨਹੀਂ ਬਸ ਜੀ, ਥੈਂਕ ਯੂ, ਤੁਹਾਡੀ ਬਹੁਤ 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 ਧੰਨਵਾਦ ਤੁਹਾਡਾ ਸਾਨੂੰ ਇਹ ਓਪਰਚੁਨਿਟੀ ਦੇਣ ਲਈ ਕਿ ਆਪਾਂ ਵੀ ਐਕਸਪ੍ਰੈਸ ਕਰ ਸਕੀਏ ਐਜ਼ ਅ ਪੁਲਿਸ ਆਫਿਸਰ, ਐਜ਼ ਅ ਫਰੰਟ ਲਾਈਨ ਆਫਿਸਰ। ਇਹ ਬਹੁਤ ਜ਼ਰੂਰੀ ਹੈ ਸਾਨੂੰ ਵੀ ਸਮਝਾਉਣਾ ਅਤੇ ਲੋਕਾਂ ਨੂੰ ਸਮਝਣਾ ਕਿ ਇਹ ਆਪਾਂ ਕਮਿਊਨਿਟੀ ਸੇਫ ਕਰਨ ਲਈ, ਕਮਿਊਨਿਟੀ ਦੀ ਹੈਲਪ ਕਰਨ ਲਈ ਇੱਥੇ ਹੈਗੇ ਹਾਂ। ਆਪਾਂ ਕਿਸੇ ਨੂੰ ਡਰਾਉਣ ਲਈ ਜਾਂ ਕਿਸੇ ਨੂੰ ਧਮਕਾਉਣ ਲਈ ਨਹੀਂ ਜਾਂਦੇ ਸਕੂਲ, ਉਹਨਾਂ ਦੀ ਬਿਲਕੁਲ ਸਪੋਰਟ ਲਈ ਹੈਗੇ ਹਾਂ। ਵੈਦਰ ਦੈਟਸ ਮੈਂਟਲ ਹੈਲਥ, ਵੈਦਰ ਦੈਟਸ ਕ੍ਰਿਮੀਨਲ ਓਫੈਂਸਿਸ, ਕੋਈ ਵੀ ਚੀਜ਼ ਹੋਏ, ਹਰ ਇੱਕ ਚੀਜ਼ ਲਈ ਆਪਾਂ ਸਪੋਰਟ ਲਈ ਹੈਗੇ ਹਾਂ।
ਫਿਊਚਰ ਦੇ ਵਿੱਚ ਵੀ ਤਕਰੀਬਨ ਹਰ 1.5-2 ਮਹੀਨੇ ਬਾਅਦ ਆਪਾਂ ਜ਼ਰੂਰ ਗੱਲਬਾਤ ਕਰਦੇ ਰਿਹਾ ਕਰਾਂਗੇ ਜੀ।
ਬਿਲਕੁਲ ਬਿਲਕੁਲ ਸਰ, ਥੈਂਕ ਯੂ ਸੋ ਮਚ,
ਥੈਂਕ ਯੂ ਸਰ। ਸੋ ਇਹ ਸਨ ਸਾਡੇ ਪੁਲਿਸ ਆਫਿਸਰ ਜਿਹਨਾਂ ਨਾਲ ਗੱਲਬਾਤ ਜਿਹੜੀ ਉਹ ਕੀਤੀ ਆ। ਸੋ ਉਸੇ ਕਰਕੇ ਹੀ ਇਹੋ ਇੰਨੀ ਇੰਪੋਰਟੈਂਟ ਗੱਲ ਹੋਵੇ, ਇੰਨਾ ਇੰਪੋਰਟੈਂਟ ਇਹ ਸਾਡੀ ਕਮਿਊਨਿਟੀ ਵਾਸਤੇ ਚੀਜ਼ ਹੋਵੇ, ਅਤੇ ਇਹਦੇ ਬਾਰੇ ਮੋਸ਼ਨ ਕੋਈ ਲੈ ਕੇ ਆਉਂਦਾ ਹੋਵੇ, ਔਰ ਸਾਡੇ ਜਿਹੜੇ ਸਕੂਲ ਟਰੱਸਟੀ ਨੇ ਉਹ ਆ ਕੇ ਇਹ ਵੀ ਜਾਇਜ਼ ਨਾ ਸਮਝਣ ਕਿ ਅਸੀਂ ਜਾ ਕੇ ਕਮਿਊਨਿਟੀ ਨੂੰ ਦੱਸ ਹੀ ਦਈਏ ਕਿ ਭਾਈ ਆਹ ਕੁਛ ਹੋ ਰਿਹਾ ਸਾਡੇ ਜਿਹੜੇ ਸਕੂਲਾਂ ਦੇ ਵਿੱਚੋਂ, ਪੁਲਿਸ ਰਿਮੂਵ ਕਰਨ ਦੀਆਂ ਜਿਹੜੀਆਂ ਨੇ ਉਹ ਕਵਾਇਤਾਂ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਕਿ ਭਾਈ ਅਸੀਂ ਉਹਦੇ ਬਾਰੇ ਕੁਛ ਕਰੀਏ। ਹਾਂਜੀ, ਸੋ ਇਹ ਚੀਜ਼ ਜਿਹੜੀ ਆ ਉਹ ਕਾਫੀ ਨਿਰਾਸ਼ ਕਰਦੀ ਆ ਕਿ ਕਿਹਦੇ 'ਤੇ ਬੰਦਾ ਯਕੀਨ ਕਰੇ। ਸੋ ਕਿਹੋ ਜਿਹੇ ਲੀਡਰ ਜਿਹੜੇ ਉਹ ਸਾਡੇ ਸਾਹਮਣੇ ਕਮਿਊਨਿਟੀ ਦੇ ਵਿੱਚ ਆ ਰਹੇ ਨੇ। ਆਪਾਂ ਇੱਕ ਕਾਲ ਲੈਂਦੇ, ਉਸ ਤੋਂ ਬਾਅਦ ਫਿਰ ਬ੍ਰੇਕ ਲਵਾਂਗੇ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਰਾਣਾ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਜੀ?
ਵਧੀਆ ਜੀ, ਵਧੀਆ ਰਾਣਾ ਜੀ। ਥੋੜ੍ਹੀ ਜਿਹੀ ਨਾ ਪ੍ਰੋਬਲਮ ਕਮਿਊਨਿਟੀ ਦੇ ਵਿੱਚ ਇਹ ਵੀ ਹੈਗੀ ਆ ਵੀ ਦੇਖੋ, ਨਿਆਣਾ ਜਿਸ ਵੇਲੇ ਛੋਟਾ ਹੁੰਦਾ ਨਾ, 12-14-10 ਸਾਲ ਦਾ, 16 ਸਾਲ ਦਾ, ਤੇ ਘਰ ਦੇ ਵਿੱਚ ਜਿਸ ਵੇਲੇ ਪਾਰਟੀ ਸ਼ਾਲਟੀ ਕਰਦੇ ਜਾਂ 2-4 ਫੈਮਲੀਆਂ ਇਕੱਠੀਆਂ ਹੋਈਆਂ ਹੁੰਦੀਆਂ, ਉਸ ਵੇਲੇ ਉਹਨੂੰ ਗਲਤ ਵੀ ਤੇ ਟ੍ਰੀਟ ਕਰਦੇ ਹੈ ਨਾ। ਤੂੰ ਵੀ ਚਾਚੇ ਤੇ ਗਿਆ ਜਾਂ ਫੁੱਫੜ ਤੇ ਮਾਸੜ ਤੇ ਉਹਦੇ ਤੇ ਗਿਆ, ਉਹ ਹੈ ਉਮਰ ਚ ਅਧੀਆ ਪੀ ਲੈਂਦਾ ਹੁੰਦਾ ਸੀ ਡੀਕ ਲਾ ਕੇ, ਉਹ ਅੱਧੇ ਪਿੰਡ ਨੂੰ ਮੂਹਰੇ ਲਾ ਲੈਂਦਾ ਸੀ, ਉਹ ਆਹ ਲੜਾਈ ਕਰ ਲੈਂਦਾ ਸੀ, ਉਹ ਆਹ ਕਰ, ਉਹਦਾ ਭਤੀਜਾ ਲੱਗਦਾ, ਉਹਦਾ ਮੁੰਡਾ ਲੱਗਦਾ, ਏਦਾਂ ਦੀਆਂ ਗਲਤ ਗੱਲਾਂ ਵੀ ਤਾਂ ਸਿਖਾਉਂਦੇ ਆ ਨਾ।
ਸਿਖਾਉਂਦੇ ਆ ਜੀ, ਮੈਨੂੰ ਯਾਦ ਆ ਸਾਡੇ ਉੱਥੇ ਨਾ ਮੇਰੇ ਨਾਨਕੀ ਮੇਰੇ ਸਾਡੇ ਜਿਹੜੇ ਛੋਟੇ ਮਾਮਾ ਜੀ ਸੀ, ਉਹ ਵਾਹਵਾ ਜ਼ਿਆਦਾ ਦਾਰੂ ਪੀਣ ਦੇ ਸ਼ੌਕੀਨ ਸੀ। ਸੋ ਮੈਂ ਹਾਲੇ ਤੱਕ ਟੇਸਟ ਨਹੀਂ ਕੀਤੀ, ਅਤੇ ਉਹ ਸਾਡੇ ਛੋਟੇ ਨੂੰ ਨਾ ਉਹਨੇ ਜੇ ਕਿਤੇ ਆਪ ਪੀਂਦੇ ਹੋਣਾ ਤਾਂ ਉਂਗਲ ਭਿਉਂ ਕੇ ਅਤੇ ਮੂੰਹ ਨੂੰ ਲਾ ਕੇ ਨਾ ਬੁਰਾ ਕਰਦੇ, ਫਿਰ ਪੈਗ ਲਾ ਕੇ, ਅਤੇ ਜਦੋਂ ਫਿਰ ਪਿੰਡ ਚਾਚੇ ਨੂੰ ਅੱਖ ਮਾਰਦੇ।
ਹਾਂਜੀ,
ਇਹ ਸਾਡੇ ਉੱਥੇ ਉਹਨਾਂ ਨੇ ਪੇਂਡੂ ਪਰਿਵਾਰਾਂ 'ਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ। ਸੋ ਅਸੀਂ ਕੀ ਆ ਵੀ ਕੁਝ ਕੁ ਜਿਹੜੀਆਂ ਨੇ ਉਹ ਜਿਹੜੀਆਂ ਹੈਬਿਟਸ ਨੇ, ਆਦਤਾਂ ਨੇ ਨਾ, ਜਿਹਨਾਂ ਦੇ ਜਿਹੜੇ ਔਗਣ ਨੇ ਉਹਨਾਂ ਦੇ ਉੱਪਰ ਜਦੋਂ ਅਸੀਂ ਫਖਰ ਮਹਿਸੂਸ ਕਰਨ ਲੱਗ ਪਏ, ਸਮੱਸਿਆ ਉਦੋਂ ਆਈ ਹੈ ਜੀ। ਪਰ ਹੁਣ ਜਿਹੜਾ ਆ ਬਹੁਤ ਅੱਗੇ ਗੱਲ ਲੰਘ ਗਈ ਹੈ ਜੀ, ਆਹ ਬੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਰਹਿ ਗਈਆਂ ਨੇ। ਸੋ ਹੁਣ ਜਦੋਂ ਤੁਸੀਂ ਬਾਹਰ ਖਾਸ ਕਰਕੇ ਜਦੋਂ ਸਕੂਲਿੰਗ ਸਿਸਟਮ ਦੇ ਨਾਲ ਸਕੂਲਾਂ ਦੇ ਵਿੱਚ ਜਾ ਕੇ ਦੇਖਦੇ ਹੋ, ਜਿਹਨਾਂ ਦੇ ਬੱਚੇ ਜਿਹੜੇ ਹਾਈ ਸਕੂਲਾਂ ਦੇ ਵਿੱਚ ਨੇ ਜਾਂ ਜਿਹਨਾਂ ਦੇ ਬੱਚੇ ਜਿਹੜੇ ਨੇ ਉਹ ਮਿਡਲ ਸਕੂਲਾਂ ਦੇ ਵਿੱਚ ਵੀ ਨੇ, ਜਿਹੜੇ ਬੁਲੀ ਹੋ ਰਹੇ ਨੇ, ਬੱਚੇ ਮੈਂਟਲ ਹੈਲਥ ਇਸ਼ੂਜ਼ ਨਾਲ ਜੂਝ ਰਹੇ ਨੇ, ਉਹ ਸਾਰੇ ਕਾਸੇ ਦੇ ਬਾਰੇ ਬਹੁਤੀ ਵਾਰੀ ਅਸੀਂ ਬਹੁਤ ਅਵੇਸਲੇ ਹਾਂ ਔਰ ਅਜਿਹਾ ਨਹੀਂ ਹੋਣਾ ਚਾਹੀਦਾ। ਔਰ ਸਾਨੂੰ ਜ਼ਿਆਦਾ ਇਨਵੋਲਵ ਹੋਣ ਦੀ ਲੋੜ ਆ। ਸਿਰਫ ਅਤੇ ਸਿਰਫ ਬੱਚਿਆਂ ਨੂੰ ਉਹਨਾਂ ਦੀਆਂ ਮਨਪਸੰਦ ਖੇਡਾਂ ਜਾਂ ਫਿਰ ਉਹਨਾਂ ਦੀਆਂ ਡਿਮਾਂਡਸ ਪੂਰੀਆਂ ਕਰਦੇ ਰਹਿਣ ਤੱਕ ਹੀ ਪੇਰੈਂਟਿੰਗ ਨਹੀਂ ਹੁੰਦੀ। ਸੋ ਬੱਚੇ ਨੂੰ ਸਮਝਣਾ, ਬੱਚੇ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਪੈਦਾ ਕਰਨਾ ਕਿ ਉਹ ਹਰ ਗੱਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲਵੇ, ਜਾਂ ਫਿਰ ਜੇ ਕੋਈ ਉਹਨੂੰ ਬਾਹਰ ਸਮੱਸਿਆ ਆ ਰਹੀ ਆ ਉਹਦੇ ਨਾਲ ਵੀ ਬੱਚੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਡੀਲ ਕਰਨਾ ਜਿਹੜਾ ਜੀ ਉਹ ਵੀ ਆਪਣਾ ਸਾਰਿਆਂ ਦਾ ਫਰਜ਼ ਬਣਦਾ।
ਇੱਕ ਥੋੜ੍ਹੀ ਜਿਹੀ ਗੱਲ ਹੋਰ ਐਡ ਕਰਨੀ ਸੀਗੀ
ਜੀ ਸਰ,
ਇਹ ਥੋੜ੍ਹੇ ਜਿਹੇ ਲਾਅ ਦੇ ਵਿੱਚ ਵੀ ਦੇਖੋ ਨਾ, ਹੁਣ ਜੇ ਕੋਈ 8 ਤੋਂ 12 ਜਾਂ 14 ਜਾਂ 16 ਸਾਲ ਦਾ ਨਿਆਣਾ ਜੇ ਕੋਈ ਛੋਟੀ ਜਿਹੀ ਵੀ ਗਲਤੀ ਕਿਸੇ ਸਟੋਰ ਦੇ ਵਿੱਚ ਜਾ ਕੇ ਕਰ ਲੈਂਦਾ, ਉਹਦੇ ਸਿਸਟਮ ਦੇ ਵਿੱਚ ਸਟੋਰ ਵਾਲੇ ਨੂੰ ਪਤਾ ਲੱਗ ਗਿਆ ਇਹਨੇ ਚੋਕਲੇਟ ਤੋੜੀ ਆ ਜਾਂ ਚੱਕੀ ਆ ਜਾਂ ਹਨਾ, ਉਹ ਦੇਖੋ ਉਹਦੇ ਸਿਸਟਮ ਦੇ ਵਿੱਚ ਸਾਰੀ ਉਮਰ ਵਾਸਤੇ ਪੁਲਿਸ ਵਾਲੇ ਕਾਲ ਕਰ ਦਿੰਦੇ ਵੀ ਤੁਸੀਂ ਪੇਰੈਂਟਸ ਨੂੰ ਸੱਦ ਕੇ ਆਹ ਰਿਪੋਰਟ ਲਿਖ ਦਿਓ ਤਾਂ ਅਸੀਂ ਇੱਥੇ ਤੁਹਾਨੂੰ ਰਿਪੋਰਟ ਨੰਬਰ ਦੇ ਦਿੰਦੇ। ਉਹ ਸਾਰੀ ਉਮਰ ਉਹਦੀ ਲਾਈਫ ਦੇ ਵਿੱਚ ਰਹਿੰਦੀ ਆ, ਤਾਂ ਜਿਸ ਵੇਲੇ ਪੁਲਿਸ ਵਾਲੇ ਫੜ ਕੇ ਜੱਜ ਦੇ ਕੋਲ ਕੋਈ ਵੱਡੇ ਕ੍ਰਿਮੀਨਲ ਨੂੰ ਲੈ ਕੇ ਜਾਂਦੇ ਆ, ਉਹ ਤੀਸਰੇ ਦਿਨ ਉਹਨੂੰ ਛੱਡ ਦਿੰਦਾ ਆ।
ਇਹ ਵੀ ਦਰਅਸਲ ਜਿਹੜੀ ਕਰਨ ਹੋਰਾਂ ਨੇ ਗੱਲ ਕੀਤੀ ਨਾ, ਉਹ ਕਹਿੰਦੇ ਵੀ ਅਸੀਂ ਬਹੁਤੀ ਵਾਰੀ ਜਿਹੜਾ ਜੀ ਉਹ ਅਵੋਇਡ ਕਰੀਦਾ ਚਾਰਜ ਕਰਨ ਤੋਂ ਵੀ ਜੇ ਰਿਜ਼ੋਲਵ ਉਸ ਤਰੀਕੇ ਨਾਲ ਹੋ ਜਾਵੇ। ਹਾਂ ਜੇ ਕੋਈ ਨੱਕੋ ਮੂੰਹੋਂ ਝੋਲੀ ਜਾਂਦੀ ਆ ਜੀ, ਕਈ ਵਾਰੀ ਮਾਪਿਆਂ ਦੇ ਕੋਲ ਗੱਲ ਉਦੋਂ ਪਹੁੰਚਦੀ ਆ ਜਦੋਂ ਕਾਫੀ ਵੱਧ ਚੁੱਕੀ ਹੁੰਦੀ ਆ ਸਮੱਸਿਆ ਜਿਹੜੀ ਆ। ਸੋ ਅਸੀਂ ਦਰਅਸਲ ਅਸੀਂ ਸਾਨੂੰ ਪੇਰੈਂਟਿੰਗ ਬਹੁਤ ਹੀ ਮਾਫ਼ ਕਰਨਾ ਆਉਂਦੀ ਨੀਗੀ।
ਸਹੀ ਗੱਲ, ਸਹੀ ਗੱਲ, ਹਾਂਜੀ ਓਕੇ, ਥੈਂਕ,
ਬਹੁਤ ਧੰਨਵਾਦ ਸਰ। ਸਤਿ ਸ਼੍ਰੀ ਅਕਾਲ ਜੀ
ਰਾਣਾ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਰਾਣਾ ਜੀ, ਗੱਲ ਮੈਂ ਡਿਸਕਸ ਸੁਣੀ ਆ ਜੀ, ਬਹੁਤ ਵਧੀਆ ਡਿਸਕਸ਼ਨ ਕੀ ਕਰਕੇ ਗਏ ਭਾਜੀ ਸਾਹਿਬ ਹੁਣੀ, ਤੇ ਮੈਂ ਇਸ ਮੁੱਦੇ ਤੇ ਗੱਲ ਕਰਨੀ ਵੀ ਜਿਹੜੇ ਤੁਸੀਂ ਗੱਲ ਕੀਤੀ ਹੈ ਵੀ ਆਪਾਂ ਜਿਹੜੇ ਨੁਮਾਇੰਦੇ ਚੁਣ ਕੇ ਭੇਜਦੇ ਉਹ ਕੰਮ ਨਹੀਂ ਕਰਦੇ, ਕੁਛ ਨਹੀਂ ਕਰਦੇ
ਜੀ,
ਤੁਸੀਂ ਅੱਗੇ ਵੀ ਇੱਕ ਦੋ ਵਾਰ ਗੱਲ ਇਹ ਕੀਤੀ ਹੈ ਜੀ, ਆਪਾਂ ਨੂੰ ਜਦੋਂ ਕੋਈ ਵੀ ਕੈਂਡੀਡੇਟ ਖੜਾ ਹੁੰਦਾ ਜੀ, ਉਹਨੇ ਕੋਈ ਨਾ ਕੋਈ ਟਾਰਗੇਟ ਬਣਾਇਆ ਹੁੰਦਾ ਉਹਦਾ
ਜੀ,
ਉਹ ਕਰਨ ਕੀ ਚੱਲਿਆ ਉੱਥੇ ਜੀ, ਤੇ ਜਿਹਨੇ ਇਹ ਟਾਰਗੇਟ ਬਣਾਇਆ ਹੋਵੇ ਭਾਈ ਮੈਂ ਸਿਰਫ ਇਹ ਪੌੜੀ ਹੈ ਮੇਰੀ, ਇਹ ਇੱਕ ਟੰਬਾ ਚੜ ਗਿਆ ਮੈਂ, ਇਸ ਤੋਂ ਬਾਅਦ ਮੈਂ ਐਮ ਪੀ ਪੀ ਚੋਣ ਲੜਨੀ ਹੈ, ਇਦੋਂ ਬਾਅਦ ਐਮ ਪੀ ਦੀ ਚੋਣ ਲੜਨੀ ਹੈ, ਜਾਂ ਇਦੋਂ ਬਾਅਦ ਮੈਂ ਪਾਰਟੀ ਪ੍ਰਧਾਨ ਬਣਨਾ ਜਾਂ ਕੁਛ ਬਣਨਾ, ਉਹ ਬੰਦਿਆਂ ਨੂੰ ਸਾਨੂੰ ਪਹਿਲਾਂ ਹੀ ਵਰਤਣਾ ਚਾਹੀਦਾ ਜੀ। ਤੁਸੀਂ ਯਾਦ ਕਰੋ ਜਦੋਂ ਆਪਾਂ ਇਸ ਚੋਣਾਂ ਹੁੰਦੀਆਂ ਸੀ, ਮੈਂ ਉਦੋਂ ਕਹਿੰਦਾ ਹੁੰਦਾ ਸੀ ਗੱਲ ਆਮ ਜੀ ਇਹ ਭਾਈ, ਜਿਹੜੇ ਬੰਦੇ ਨੇ ਪਹਿਲਾਂ ਕਦੇ ਕਮਿਊਨਿਟੀ ਦੇ ਵਿੱਚ ਇਹ ਇੱਕ ਦੋ ਕੰਮ ਨਹੀਂ ਕੀਤੇ, ਕਦੇ ਦਿਸਿਆ ਵੀ ਨਹੀਂ ਕਦੇ ਬੰਦਾ, ਉਹ ਬੰਦਾ ਅੱਜ ਆ ਕੇ ਦਾਅਵੇ ਕਰ ਰਿਹਾ ਵੀ ਮੈਂ ਪਤਾ ਨਹੀਂ ਕੀ ਕਰ ਦੇਣਾ ਇੱਥੇ ਆ ਗਏ, ਉਹ ਬੰਦੇ ਦਾ ਇਹ ਮੋਟਿਵ ਨਹੀਂ ਹੈਗਾ ਜੀ। ਆਪਾਂ ਥੋੜੇ ਬੋਝ ਸੋਚ ਕੇ ਧਿਆਨ ਕਰਕੇ ਵੋਟਾਂ ਪਾਇਆ ਕਰੀਏ,
ਸਾਡੀਆਂ ਵੀ ਗਲਤੀਆਂ ਜੀ, ਵੋਟਾਂ ਨਾ ਪਾਇਆ ਕਰੀਏ, ਸਾਡੀਆਂ ਵੀ ਗਲਤੀਆਂ, ਅਸੀਂ ਵੀ ਇਨਕਲੂਡਿੰਗ ਯੂ ਐਂਡ ਮੀ, ਆਪਾਂ ਵੀ ਬੁੱਧੂ ਬਣਦੇ ਰਹੇ ਹਾਂ ਜੀ।
ਬਿਲਕੁਲ, ਮੈਂ ਉਹੀ ਗੱਲ ਕਰਨ ਲੱਗਿਆ ਜੀ ਵੀ ਆਪਾਂ ਥੋੜਾ ਜਿਹਾ ਨਾ ਸਾਨੂੰ ਇਹ ਕੋਈ ਨਾ ਕੋਈ ਲਾਈਨ ਖਿੱਚਣੀ ਪੈਣੀ ਹੈ ਵੀ ਭਾਈ ਸਾਨੂੰ ਟਾਰਗੇਟ ਦੇ ਵੀ ਤੂੰ ਕਰਨ ਕੀ ਚੱਲਿਆ, ਜੇ ਟਾਰਗੇਟ ਤੇਰਾ ਨਾ ਪੂਰਾ ਹੋਇਆ ਆਪਦੇ ਆਪ ਤੂੰ ਅਗਲੀ ਵਾਰ ਬਹਿ ਜੇ, ਨਹੀਂ ਤਾਂ ਤੇਰੀ ਮੁਖਾਲਫਤ ਕਰਾਂਗੇ ਡਰ ਜਾ। ਤੇ ਜੇ ਹੁਣ 2 ਸਾਲ ਹੋ ਗਏ ਜਾਂ 3 ਸਾਲ ਹੋ ਗਏ ਜੀ, ਉਹਨਾਂ 2 ਸਾਲਾਂ ਦੇ ਵਿੱਚ ਉਸ ਟਾਰਗੇਟ ਦੇ ਵਿੱਚ ਕਿੰਨਾ ਕੁਛ ਅਚੀਵ ਕਰ ਲੈਣਾ, ਕਿੰਨਾ ਨਹੀਂ ਕੀਤਾ
ਜੀ, ਜੀ
ਇਹ ਸਾਨੂੰ ਕੋਈ ਨਾ ਕੋਈ ਪੈਮਾਨਾ ਲਾਉਣਾ ਪੈਣਾ ਜੀ, ਅਦਰਵਾਈਜ਼ ਸਾਡਾ ਇੱਦਾਂ ਹੀ ਹੁੰਦਾ ਰਹਿਣਾ ਜੋ ਕੁਛ ਹੋਈ ਜਾਂਦਾ।
ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ,
ਥੈਂਕ ਯੂ।
ਲਓ ਜੀ ਦੋਸਤੋ, ਆਪਾਂ ਲੈਂਦੇ ਇੱਕ ਨਿੱਕੀ ਜੀ ਬ੍ਰੇਕ, ਅਤੇ ਹੁਣ ਤੋਂ ਬਾਅਦ ਦਾ ਪ੍ਰੋਗਰਾਮ ਚਰਜੀਤ ਸਿੰਘ ਬਰਾੜਹੁਰੀ ਤੁਹਾਡੇ ਨਾਲ ਸਾਂਝਾ ਕਰਨਗੇ। ਸੋ ਮੇਰੀ ਇੱਕ ਬਹੁਤ ਜ਼ਰੂਰੀ ਅਪੁਆਇੰਟਮੈਂਟ ਸੀ, ਸੋ ਜੇ ਮੈਂ ਪ੍ਰੋਗਰਾਮ ਖਤਮ ਕਰਕੇ ਗਿਆ ਤਾਂ ਮੇਰੇ ਕੋਲ ਉੱਥੇ ਪਹੁੰਚ ਨਹੀਂ ਹੋਣਾ, ਤੋ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਬਾਅਦ 'ਚ ਕਰਦੇ। ਮੈਨੂੰ ਤਾਂ ਇੱਥੇ ਆ ਗਿਆ, ਬ੍ਰੇਕ ਤੋਂ ਬਾਅਦ ਬਰਾੜ ਸਾਹਿਬ ਤੁਹਾਡੇ ਨਾਲ ਮੁਖਾਤਿਬ ਹੋਣਗੇ ਜੀ। ਮੇਰੇ ਨਾਲ ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਫੋਨ ਨੰਬਰ ਹੈ ਜੀ 905-915-8484। ਕੁਝ ਇੱਕ ਜਿਹੜੇ ਸੰਦੇਸ਼ ਨੇ ਤੁਹਾਡੇ ਨਾਲ ਮੈਂ ਸਾਂਝੇ ਕਰਦਾ ਜਾਵਾਂ। ਚੌਹਾਨ ਰੈਨੋਵੇਸ਼ਨ, ਜੇ ਤੁਸੀਂ ਬੇਸਮੈਂਟ ਬਣਵਾਉਣੀ ਚਾਹੁੰਦੇ ਹੋ, ਸਾਈਡ ਐਂਟਰੈਂਸ ਕਢਵਾਉਣਾ, ਲੀਗਲ ਬੇਸਮੈਂਟ ਬਣਾਉਣੀ ਹੈ, ਲੀਗਲ ਬੇਸਮੈਂਟ ਕਰਵਾਉਣੀ ਹੈ, ਤਾਂ ਜਸਵਿੰਦਰ ਚੌਹਾਨ ਹੋਰਾਂ ਦਾ ਫੋਨ ਨੰਬਰ ਹੈ ਜੀ 647-501-1342। ਔਰ ਰੱਬ ਨਾ ਕਰੇ ਤੁਹਾਡਾ ਕਾਰਵੈਨ ਟਰੱਕ ਦਾ ਕੋਈ ਐਕਸੀਡੈਂਟ ਹੋ ਜਾਵੇ ਅਤੇ ਤਿਲਕੇ ਡਿੱਗ ਪਏ ਹੋ, ਔਰ ਬੋਬੀ ਗੁਰਚਰਨ ਬੋਬੀ ਸਿੱਧੂ ਹੋਰਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-543-3020 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਪੀ ਐਂਡ ਜੇ ਸਪਰਿੰਗ ਅਤੇ ਵੀਲ ਅਲਾਈਨਮੈਂਟ, ਜੇ ਹੋਰਾਂ ਦਾ ਫੋਨ ਨੰਬਰ ਆ ਜੀ 416-770-85-55। ਔਰ ਗੈਰੀ ਹੋਰਾਂ ਦਾ ਫੋਨ ਨੰਬਰ ਆ ਜੀ 647-528-8379 528-8379 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੀ ਐਚ ਕੇ ਟਾਇਰ ਦਾ ਫੋਨ ਨੰਬਰ ਨੋਟ ਕਰ ਲਓ, ਬੂਟਾ ਸਿੰਘ ਚਾਹਲ ਹੋਰਾਂ ਦਾ 647-295-4600 ਤੇ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਔਰਾ ਕਿਚਨ ਕੈਬਨਿਟ, ਜੇ ਤੁਸੀਂ ਵਧੀਆ ਕਿਚਨ ਕੈਬਨਿਟਸ ਲਗਾਉਣਾ ਚਾਹੁੰਦੇ ਹੋ, ਘਰ ਨਵਾਂ ਲਿਆ, ਕਿਚਨ ਅਪਗ੍ਰੇਡ ਕਰਵਾਉਣੀ ਆ, ਤਾਂ ਵੀ ਤੁਸੀਂ ਇਸ 'ਤੇ ਸੰਪਰਕ ਕਰ ਸਕਦੇ ਹੋ। ਰੈਨੋਵੇਟ ਘਰ ਕਰਵਾ ਰਹੇ ਹੋ, ਸਸਤੀ ਕਿਚਨ ਅਤੇ ਵਧੀਆ ਕਿਚਨ ਜਿਹੜੀ ਲਵਾਉਣੀ ਆ, ਤਾਂ ਔਰਾ ਕਿਚਨ ਕੈਬਨਿਟ 905-673-2872 'ਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਹਾਊਸ ਆਫ ਟਾਇਰਸ ਦੇ ਮਿੱਠੂ ਹੋਰਾਂ ਦਾ ਫੋਨ ਨੰਬਰ ਨੋਟ ਕਰ ਲਓ, ਔਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਟਰੱਕਾਂ ਦੇ ਟਾਇਰ ਕੋਈ ਤੁਹਾਡੇ ਕੋਲ ਆ ਕੇ ਪਾ ਜਾ, ਤੁਹਾਡੇ ਯਾਰਡ ਦੇ ਵਿੱਚ, ਤੁਹਾਡੇ ਗਰਾਜ ਦੇ ਵਿੱਚ, ਤੁਹਾਡੇ ਘਰੇ ਆ ਕੇ ਪਾ ਜਾ ਜੀ, ਅਤੇ ਹਾਊਸ ਆਫ ਟਾਇਰਸ ਦੇ ਮਿੱਠੂ ਹੋਰੀ 905-612-1110 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਕਾਰਾਂ ਦੀ ਇੰਸ਼ੋਰੈਂਸ ਦਾ ਪ੍ਰੀਮੀਅਮ ਵੱਧ ਭਰ ਰਹੇ ਹੋ ਤਾਂ ਜਗਜੀਤ ਸਿੰਘ ਹੋਰਾਂ ਦਾ ਫੋਨ ਨੰਬਰ ਨੋਟ ਕਰਕੇ ਰੱਖੋ, ਆਟੋ ਹੋਮ ਅਤੇ ਕਮਰਸ਼ੀਅਲ ਇੰਸ਼ੋਰੈਂਸ ਜਿਹੜੀ ਹੈ ਜੀ ਉਹ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ, 647-299-2314 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਉਲਝਣ ਦੇ ਵਿੱਚ ਫਸ ਗਏ ਹੋ ਤਾਂ ਫਿਰ ਭਾਈ ਜੌਹਲ ਲਾਅ ਫਰਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਔਰ WSIV ਕਲੇਮ ਜਾਂ ਫਿਰ ਡਿਸਬਿਲਟੀ, ਲੌਂਗ ਟਰਮ ਡਿਸਬਿਲਟੀ ਕਲੇਮ, ਜਾਂ ਫਿਰ ਤੁਸੀਂ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਕੋਈ ਕਰ ਰਹੇ ਹੋ ਉਹਦੇ ਵਾਸਤੇ ਸੇਵਾਵਾਂ ਲੈਣੀਆਂ ਨੇ, ਫੈਮਿਲੀ ਲਿਟੀਗੇਸ਼ਨ ਵਾਸਤੇ ਫੈਮਿਲੀ ਲੋਅ ਦੀਆਂ ਤੁਹਾਨੂੰ ਸਰਵਿਸ ਚਾਹੀਦੀਆਂ ਨੇ, ਕ੍ਰਿਮੀਨਲ ਚਾਰਜ ਹੋ ਗਏ ਹੋ, ਤੁਹਾਨੂੰ ਮਦਦ ਦੀ ਲੋੜ ਆ, ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਉਲਝਣ ਵਾਸਤੇ ਤੁਸੀਂ ਹੈਲਪ ਚਾਹੁੰਦੇ ਹੋ ਤਾਂ ਪਹੁੰਚੋ ਜੀ ਜੌਹਲ ਲਾਅ ਫਰਮ। ਔਰ ਫੋਨ ਨੰਬਰ 905-799-0025 'ਤੇ ਗੱਲਬਾਤ ਕਰ ਸਕਦੇ ਹੋ। ਇੱਕ ਨਿੱਕੀ ਜੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਮੈਨੂੰ ਤਾਂ ਇੱਥੇ ਆ ਗਿਆ, ਅਗਲਾ ਪ੍ਰੋਗਰਾਮ ਬਰਾੜ ਸਾਹਿਬ ਸਾਹਮਣੇ ਜੀ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ, ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665-65
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 647-501-4385।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-297-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9905-555-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
ਬੜਾ ਸੋਹਣਾ ਪ੍ਰੋਗਰਾਮ ਚੱਲ ਰਿਹਾ ਸੀ ਜੀ ਤੇ ਬੜੀਆਂ ਨਵੀਆਂ ਗੱਲਾਂ ਪਤਾ ਲੱਗੀਆਂ ਜੀ ਪ੍ਰੋਗਰਾਮ ਦੇ ਵਿੱਚ ਰਾਣਾ ਜੀ ਨੇ ਜਿਹੜਾ ਪ੍ਰੋਗਰਾਮ ਕੀਤਾ ਉਹਨਾਂ ਨੂੰ ਕਾਹਲੀ ਸੀ ਤੇ ਹੁਣ 15-20 ਮਿੰਟ ਆਪਣੇ ਕੋਲ ਹੈਗੇ ਨੇ 15 ਮਿੰਟ ਦੇ ਕਰੀਬ ਤੇ ਹੁਣ ਗੱਲਬਾਤ ਤੁਹਾਡੇ ਨਾਲ ਮੈਂ ਕਰਨੀ ਆ ਦੋਸਤੋ ਕਈ ਵਾਰੀ ਸਮੱਸਿਆ ਆ ਜਾਂਦੀ ਹੈ ਵੀ ਜਦੋਂ ਇੰਨਾ ਥੋੜਾ ਸਮਾਂ ਹੋਵੇ ਤੇ ਗੱਲ ਫਿਰ ਕੀ ਕਰੀਏ ਕਿਉਂਕਿ 1 ਘੰਟਾ ਵੀ ਇੱਕ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਥੋੜਾ ਹੁੰਦਾ ਤੇ ਫਿਰ ਜਦੋਂ ਥੋੜੇ ਮਿੰਟ ਹੋਣ ਤੇ ਥੋੜੇ ਚ ਥੋੜੇ ਬਾਰੇ ਕੀ ਗੱਲ ਕੀਤੀ ਜਾਵੇ। ਚਲੋ ਕੋਈ ਗੱਲ ਨੀ ਜੀ, ਆਪਾਂ ਵੈਸੇ ਹੀ ਗੱਲਾਂ ਕਰ ਲੈਂਦੇ ਹਾਂ, ਕੋਈ ਜ਼ਰੂਰੀ ਤਾਂ ਨਹੀਂ ਆਪਾਂ ਵਿਸ਼ੇ ਤੇ ਗੱਲ ਕਰਨੀ ਆ। ਮੇਰੇ ਦੋਸਤ ਨੇ ਜੀ ਕਮਲਜੀਤ ਰਾਏ ਜੀ, ਕਾਫੀ ਦੇਰ ਦੀ ਸਾਡੀ ਦੋਸਤੀ ਆ, ਤਰਕਸ਼ੀਲ ਸੋਚ ਵਾਲੇ ਨੇ, ਉਹਨਾਂ ਨੇ ਪਰਸੋਂ ਇੱਕ ਕਮਾਲ ਦੀ ਗੱਲ ਮੇਰੇ ਨਾਲ ਸ਼ੇਅਰ ਕੀਤੀ। ਗੱਲ ਕੀ ਸ਼ੇਅਰ ਕੀਤੀ ਜੀ, ਉਹ ਗੱਲ ਇੱਥੋਂ ਤੁਰਦੀ ਆ ਜਾ ਕੇ ਵੀ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਜਦੋਂ ਕੋਡ ਵਰਡ ਯੂਜ ਕਰਨੇ ਹੁੰਦੇ ਸੀਗੇ, ਕੋਈ ਪੁੱਠੀ ਸਿੱਧੀ ਗੱਲ ਕਰਨੀ ਹੁੰਦੀ ਸੀ ਤੇ ਉਹ ਪੁੱਠੇ ਪਾਸੇ ਸ਼ਬਦ ਸ਼ੁਰੂ ਕਰ ਲੈਣੇ। ਜਦੋਂ ਹੀ ਉਹਨਾਂ ਨੇ ਗੱਲ ਆਪਦੀ ਸ਼ੁਰੂ ਕੀਤੀ, ਕਹਿੰਦੇ ਮਿੱਤਰ ਪਿਆਰੇ ਤੂੰ ਕਹਾਣੀ ਪੜ੍ਹੀ ਆ ਇੱਕ? ਮੈਂ ਕਿਹਾ ਜੀ ਕਿਹੜੀ? ਕਹਿੰਦੇ ਕਹਾਣੀ ਆ ਜਿਹੜੀ, ਉਹਦਾ ਨਾਂ ਹੈਗਾ ਰੰਜਕ ਦਾਸ। ਤੇ ਮੈਂ ਕਿਹਾ ਯਾਰ ਵੀ ਨਾਂ ਬੰਦੇ ਨੇ ਕਿਵੇਂ ਛੁੜ ਕੇ ਰੱਖਿਆ ਹੋਇਆ ਰੰਜਕ ਦਾਸ? ਉਹ ਕਹਿੰਦੇ ਤੂੰ ਇਹਨੂੰ ਕਹਾਣੀ ਨੂੰ ਪੜ੍ਹ ਫਿਰ ਪਤਾ ਲੱਗੂ। ਮੈਂ ਕਿਹਾ ਯਾਰ ਪਹਿਲਾਂ ਸਰ ਨਾਂ ਦੱਸ, ਰੰਜਕ ਦਾਸ ਕੀ ਹੋਇਆ? ਕਹਿੰਦੇ ਰੰਜਕ ਆ ਨਾ ਜਿਹੜਾ ਲਿਖਿਆ ਹੋਇਆ ਉਹਨੇ ਬੰਦੇ ਨੇ, ਲਿਖਾਰੀ ਬੜਾ ਕਮਾਲ ਦਾ, ਤੇ ਵੈਸੇ ਲਿਖਾਰੀ ਸਾਰੇ ਕਮਾਲ ਦੇ ਹੁੰਦੇ ਨੇ, ਲਿਖਣ ਵਾਲੀ ਸ਼ੈਲੀ ਵਧੀਆ ਹੋਵੇ ਤੇ ਕਿਆ ਬਾਤ ਆ ਜੀ। ਉਹ ਲਿਖਾਰੀ ਆ ਜਿਹੜਾ ਨਾ ਬੰਦੇ ਨੂੰ ਇੱਕ ਇੱਕ ਲਿਖਿਆ ਹੋਇਆ ਸ਼ਬਦ ਬੰਦੇ ਨੂੰ ਆਪਦੇ ਨਾਲ ਤੋਰ ਲੈਂਦਾ। ਜੇ ਬੰਦਾ ਖੜਨ ਵੀ ਲੱਗਦਾ ਨਾ, ਬੰਦੇ ਨੂੰ ਭੁੱਖ ਵੀ ਲੱਗੀ ਆ, ਸਿਰ ਵੀ ਦੁਖਦਾ, ਉਹ ਕਹਿੰਦਾ ਉਹ ਚਾਹ ਨਾ ਤੂੰ ਪੀ, ਚਾਹ ਦਾ ਕੱਪ ਛੱਡ ਦੇ ਪਾਸੇ, ਖਾਣ ਪੀਣ ਛੱਡ ਦੇ ਪਾਸੇ, ਆ ਤੂੰ ਮੇਰੇ ਨਾਲ ਤੁਰਿਆ। ਮਤਲਬ ਇੰਨਾ ਸੋਹਣਾ ਲਿਖਦੇ ਨੇ ਕਈ ਬੰਦੇ, ਤੇ ਉਹ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਵਿਸ਼ੇ ਲੈ ਕੇ ਤੇ ਉਹ ਆਮ ਇਨਸਾਨ ਨੂੰ ਨਾਲ ਤੋੜਦੇ ਆ। ਤੇ ਜੇ ਤੁਸੀਂ ਲਿਖਾਰੀਆਂ ਦੇ, ਚੰਗੇ ਲਿਖਾਰੀਆਂ ਦੇ ਜਿਹਨਾਂ ਨੇ ਚੰਗੀਆਂ ਕਿਤਾਬਾਂ ਲਿਖੀਆਂ, ਕਿਉਂਕਿ ਉਹਨਾਂ ਨੇ ਕਿਤਾਬਾਂ ਦੇ ਵਿੱਚ ਆਪਣਾ ਨਿਚੋੜ ਕੱਢ ਕੇ ਰੱਖਿਆ ਹੋਇਆ, ਉਹ ਜੇ ਤੁਸੀਂ ਪੜ੍ਹਨ ਲੱਗ ਜਾਂਦੇ ਨਾ ਤੇ ਤੁਹਾਡੇ ਮਨ 'ਚ ਇੱਕ ਭੁੱਖ ਜੀ ਪੈਦਾ ਹੋ ਜਾਂਦੀ ਆ। ਉਹ ਭੁੱਖ ਦੀ ਤ੍ਰਿਪਤੀ ਨਹੀਂ ਹੁੰਦੀ ਫਿਰ, ਜਿਹੜੀ ਆਪਣੀ ਸਰੀਰਕ ਭੁੱਖ ਆ, ਰੋਟੀਆਂ ਖਾਣ ਦਾ 2-3 ਖਾ ਲਓ ਤੇ ਤਸੱਲੀ ਹੋ ਜਾਂਦੀ ਹੈ ਨਾ, ਨੀਂਦ ਆਉਣ ਲੱਗ ਜਾਂਦੀ ਹੈ। ਪਰ ਇਹ ਜਿਹੜਾ ਲਿਟਰੇਚਰ ਆ, ਇਹੋ ਜਿਹਾ ਵਿਸ਼ਾ ਬਈ ਤੁਸੀਂ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ ਤੇ ਤੁਹਾਨੂੰ ਐਂ ਲੱਗਦਾ ਵੀ ਮੇਰੇ ਮਨ ਦੇ ਵਿੱਚ ਭੁੱਖ ਪਈ ਆ। ਜਦੋਂ ਉਹਨਾਂ ਨੇ, ਚਲੋ ਮੈਂ ਬਹੁਤੀਆਂ ਗੱਲਾਂ ਤਾਂ ਮਾਰਨੀਆਂ ਨਹੀਂ, ਸਮਾਂ ਥੋੜ੍ਹਾ, ਜਦੋਂ ਉਹਨਾਂ ਨੇ ਰੰਜਕ ਦਾਸ ਬਾਰੇ ਦੱਸਿਆ ਨਾ ਮੈਨੂੰ, ਤੇ ਦੋਸਤੋ ਮਤਲਬ ਮੈਂ ਖਿੜ ਖਿੜ ਕੇ ਹੱਸਿਆ। ਉਹ ਫੋਨ ਤਾਂ ਉਹਨਾਂ ਦਾ ਮੈਂ ਦਿੱਤਾ ਘੱਟ ਬਾਅਦ ਦੇ ਵਿੱਚ, ਮੈਂ ਕਿਹਾ ਯਾਰ ਮੈਨੂੰ ਹੱਸ ਲੈਣ ਦੇ ਹੁਣ। ਕਹਿੰਦੇ ਰੰਜਕ ਆ ਨਾ ਜਿਹੜਾ ਐਕਚੁਅਲੀ, ਕਹਿੰਦੇ ਤੂੰ ਰੰਜਕ ਦਾਸ ਇੱਕ ਬੰਦਾ ਹੈ, ਇੱਕ ਸਾਧ ਆ ਇਹ, ਤੇ ਸਾਧ ਮਰੇ ਤੋਂ ਬਾਅਦ ਗੱਲਾਂ ਕਰਦਾ। ਮੈਂ ਤੁਹਾਨੂੰ ਸਾਰੀ ਸਟੋਰੀ ਨਹੀਂ ਸੁਣਾਉਣੀ ਦੋਸਤੋ, ਮੈਂ ਤੁਹਾਨੂੰ ਮੰਗਲਵਾਰ ਨੂੰ ਸਟੋਰੀ ਸੁਣਾਉਣੀ ਆ, 7-8 ਪੇਜਾਂ ਦੀ ਆ ਇਹ। ਮੈਂ ਕੋਸ਼ਿਸ਼ ਕਰੂੰਗਾ ਉਹਦੇ ਕਮਲਜੀਤ ਸਾਹਿਬ ਨੂੰ ਮੈਂ ਲਾਈਨ ਦੇ ਉੱਤੇ ਲਵਾਂ, ਕਿਉਂਕਿ ਉਹਨਾਂ ਨੇ ਮੈਨੂੰ ਇਹ ਦੱਸੀ ਆ ਸਟੋਰੀ ਤੇ ਮੈਨੂੰ ਭੇਜੀ ਆ। ਉਹ ਕਹਿੰਦੇ ਜੀ ਰੰਜਕ ਦਾ ਮਤਲਬ ਹੈਗਾ ਤੁਸੀਂ ਇਹਨੂੰ ਪੁੱਠਾ ਕਰ ਲਓ। ਬਈ ਪੁੱਠੇ ਦਾ ਮਤਲਬ ਜਿਹੜਾ ਰਾਰਾ ਹੈ ਉਹਨੂੰ ਪਿੱਛੇ ਲੈ ਲਓ, ਜੱਜਾ ਜਿਹੜਾ ਵਿਚਾਲੇ ਰਹੇ ਤੇ ਕੱਕੇ ਨੂੰ ਲੈ ਉਹ ਅੱਗੇ। ਹੁਣ ਰੰਜਕ ਤਾਂ ਬਣਦਾ ਨਾ ਰਾਰੇ ਦੇ ਉੱਤੇ ਟਿੱਪੀ, ਜੱਜਾ ਤੇ ਕੱਕਾ, ਪਰ ਇਹਨੂੰ ਤੁਸੀਂ ਪੁੱਠਾ ਕਰ ਲਓ, ਕੱਕਾ ਅੱਗੇ ਲਿਆਓ, ਜੱਜਾ ਵਿਚਾਲੇ ਤੇ ਰਾਰਾ ਪਿੱਛੇ ਤੇ ਕੱਕੇ ਦੇ ਉੱਤੇ ਟਿੱਪੀ। ਹੁਣ ਤੁਹਾਨੂੰ ਪਤਾ ਲੱਗ ਗਿਆ ਨਾ, ਕੱਕੇ ਦੇ ਉੱਤੇ ਟਿੱਪੀ, ਜੱਜਾ ਤੇ ਰਾਰਾ, ਜਿਹੜੀ ਇਹ ਬਣਿਆ ਜੀ ਕੰਜਰ ਦਾਸ। ਉਹਨੇ ਉਹ ਬੰਦਿਆਂ ਦੀ ਗੱਲ ਕੀਤੀ ਆ, ਸਾਧ ਬਾਰੇ ਇੱਕ ਸਪੈਸ਼ਲ ਆ ਵੀ ਉਹ ਮਰੇ ਤੋਂ ਬਾਅਦ, ਸਾਧ ਮਰ ਜਾਂਦਾ ਤੇ ਮਰੇ ਤੋਂ ਬਾਅਦ ਆਪਦੇ ਸਵਾਲਾਂ ਦੇ ਜਵਾਬ ਉਹ ਢੂੰਡਦਾ ਜਾਂ ਕਿਵੇਂ ਲੋਕਾਂ ਨੂੰ ਮੂਰਖ ਬਣਾਉਂਦਾ, ਉਹਦੇ ਬਾਰੇ ਇਹ ਚਰਚਾ ਹੈਗੀ ਆ। ਤੁਸੀਂ ਦੇਖੋ ਬਈ ਲੇਖਕ ਨੇ ਕਿਹੋ ਜਿਹਾ ਵਿਸ਼ਾ ਚੁਣਿਆ, ਕਿੱਥੇ ਉਹਨੇ ਸੱਟ ਮਾਰੀ, ਕੋਈ ਹਥਿਆਰ ਆ ਜਿਹੜਾ, ਇਸੇ ਕਰਕੇ ਕਹਿੰਦੇ ਆ ਨਾ ਹਥਿਆਰ ਵਰਤਣ ਦੀ ਜ਼ਰੂਰਤ ਹੀ ਨਹੀਂ ਜਦੋਂ ਤੁਹਾਡੇ ਕੋਲ ਸ਼ਬਦਾਂ ਦਾ ਭੰਡਾਰ ਹੋਵੇ। ਜੇ ਤੁਹਾਡੇ ਨਾਲ ਕਿਸੇ ਨੇ ਮਾੜਾ ਵਰਤਾਅ ਕੀਤਾ ਤੁਸੀਂ ਉਹਦੇ ਭਿਉਂ ਭਿਉਂ ਕੇ ਮਿੱਠੇ ਮਿੱਠੇ ਸ਼ਬਦ ਆ ਜਿਹੜੇ ਉਹਦੇ ਕੰਨ ਦੇ ਪਰਦਿਆਂ ਦੇ ਉੱਤੇ ਮਾਰੋ ਤੇ ਉਹਦਾ ਦਿਮਾਗ ਆਪੇ ਟਿਕਾਣੇ ਆ ਜਾਂਦਾ। ਬਸ ਜੀ ਜਿਹਦੇ ਕੋਲੇ ਵਿਚਾਰਾਂ ਦੇ ਨਾਲ ਲੈਸ ਆ ਨਾ ਜਿਹੜਾ ਬੰਦਾ, ਉਹਨੂੰ ਹਥਿਆਰਾਂ ਦੀ ਕੋਈ ਲੋੜ ਨਹੀਂ। ਇਸੇ ਕਰਕੇ ਮੇਰਾ ਖਿਆਲ ਜਿਹੜੇ ਦੁਨੀਆਂ ਵੱਡੇ ਤੋਂ ਵੱਡੇ ਫਿਲਾਸਫਰ ਹੋਏ ਨੇ ਨਾ, ਉਹਨਾਂ ਨੂੰ ਕਤਲ ਕਰਨ ਦੀ ਸਾਜਿਸ਼ ਆ ਜਿਹੜੀ ਉਹ ਪਹਿਲਾਂ ਤੋਂ ਹੀ ਚੱਲਦੀ ਆਈ ਹੈ। ਤੁਸੀਂ ਨਵੀਂ ਗੱਲ ਆ ਜਿਹੜੀ ਕਰੋ ਕੋਈ ਤੇ ਸਿਸਟਮ ਆ ਜਿਹੜਾ ਉਹ ਤੁਹਾਨੂੰ ਸਕੂਈਜ਼ ਕਰ ਦਿੰਦਾ। ਘੱਟਕਲ ਵਾਲੇ ਲੋਕਾਂ ਨੂੰ ਸਮਝ ਨਹੀਂ ਲੱਗਦੀ, ਹਾਲਾਂਕਿ ਜਿਹੜੀਆਂ ਚੀਜ਼ਾਂ ਲਿਖੀਆਂ ਗਈਆਂ ਨੇ ਦੁਨੀਆਂ ਦੇ ਮਹਾਨ ਵਿਦਵਾਨਾਂ ਨੇ, ਫਿਲਾਸਫਰਸ ਨੇ, ਬੰਦੇ ਨੂੰ ਸਮਝਾਉਣ ਲਈ ਲਿਖੀਆਂ ਨੇ, ਆਮ ਬੰਦੇ ਨੂੰ ਸਿਆਣਾ ਬਣਾਉਣ ਲਈ ਲਿਖੀਆਂ ਨੇ, ਤੇ ਆਮ ਬੰਦਾ ਹੀ ਉਹਦਾ ਵਿਰੋਧੀ ਬਣ ਜਾਂਦਾ। ਇਹ ਜਦੋਂ ਸਾਧਨ ਸੰਧਾਲੀ ਮੂਵਮੈਂਟ ਤਰਕਸ਼ੀ ਸੁਸਾਇਟੀ ਪੰਜਾਬ ਚੋਂ ਵੀ ਚੱਲੀ ਸੀ ਜਾਂ ਇੱਥੇ ਵੀ ਸ਼ੁਰੂ ਕੀਤੀ ਸੀ, ਬਹੁਤ ਲੋਕ ਸਾਡਾ ਵਿਰੋਧ ਕਰਦੇ ਹੁੰਦੇ ਸੀ, ਕਹਿੰਦੇ ਜੀ ਤੁਹਾਨੂੰ ਕੀ ਤਕਲੀਫ਼ ਆ, ਅਗਲੇ ਦੇ ਨਿੱਜੀ ਵਿਚਾਰ ਨੇ, ਅਗਲਾ ਮੰਨਦਾ, ਅਗਲਾ ਜੋਤਿਸ਼ ਵਿੱਦਿਆ ਨੂੰ ਮੰਨਦਾ ਮੰਨੀ ਜਾਵੇ, ਅਗਲਾ ਸਾਧਨ ਨੂੰ ਮੰਨਦਾ ਮੰਨੀ ਜਾਵੇ, ਤੁਹਾਡਾ ਕੀ ਢਿੱਡ ਦੁਖਦਾ। ਅਸੀਂ ਕਿਹਾ ਜੀ ਸਾਡਾ ਢਿੱਡ ਨਹੀਂ ਦੁਖਦਾ, ਅਸੀਂ ਕਿਹੜਾ ਬਹੁਤਾ ਖਾਂਦੇ ਹਾਂ, ਨਾਲੇ ਅਸੀਂ ਆਪਦਾ ਕਮਾ ਕੇ ਖਾਂਦੇ ਹਾਂ, ਕਿਸੇ ਨੂੰ ਕੀ ਤਕਲੀਫ਼ ਆ। ਪਰ ਵਿਚਾਰਾਂ ਦੀ ਆਜ਼ਾਦੀ ਹੈ ਨਾ, ਜੇ ਇੱਕ ਸਾਧ ਜਿਹੜਾ ਵਿਚਾਰਾਂ ਦਾ ਪ੍ਰਚਾਰ ਕਰ ਸਕਦਾ ਤੇ ਤੁਹਾਡੇ ਵਰਗੇ ਜਿਹੜੇ ਚੇਲੇ ਚਪੜੇ ਆ ਗੁਮਾਤ ਸੀ ਉਹਦਾ ਪ੍ਰਚਾਰ ਕਰ ਸਕਦੇ ਆ, ਤੇ ਫਿਰ ਉਹ ਕੀਤਾ ਹੋਇਆ ਪ੍ਰਚਾਰ ਆ ਜਿਹੜਾ ਉਹ ਇੱਕ ਇਗਨੋਰੈਂਟ ਬੰਦਾ, ਜਿਹੜਾ ਲਾਈਲਗ ਬੰਦਾ ਜਿਹਨੂੰ ਵਿਚਾਰੇ ਨੂੰ ਗਿਆਨ ਪ੍ਰਾਪਤ ਕਰਨ ਦਾ ਕਿਤੇ ਮੌਕਾ ਹੀ ਨਹੀਂ ਮਿਲਿਆ ਗਾ, ਉਹ ਵਹਿਮੀ ਪਰਿਵਾਰ ਦੇ ਵਿੱਚ ਪੈਦਾ ਹੋਇਆ, ਉਹਦੇ ਦਿਮਾਗ ਨੂੰ ਚੰਗੀ ਤਰੀਕੇ ਦੇ ਨਾਲ ਡਿਵੈਲਪ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਇਹ ਸਾਧ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਤੇ ਉਹਨਾਂ ਨੂੰ ਲੁੱਟਦੇ ਨੇ, ਮਨੋਰੋਗੀਆਂ ਨੂੰ, ਮਾਨਸਿਕ ਰੋਗੀਆਂ ਨੂੰ ਲੁੱਟਦੇ ਨੇ, ਤੇ ਮਨੋਰੋਗ ਦਾ ਵਿਸ਼ਾ ਐਡਾ ਵੱਡਾ ਤੁਸੀਂ ਹੈਰਾਨ ਹੋ ਜਾਓਗੇ। ਮਾਨਸਿਕ ਵਿਕਾਰ, ਮਨੋਰੋਗ, ਜਿਵੇਂ ਜਿਵੇਂ ਸਾਡੀਆਂ ਫੈਮਿਲੀ ਛੋਟੀਆਂ ਫੈਮਿਲੀਜ਼ ਬਣ ਗਈਆਂ, ਇਹ ਮਨੋਰੋਗਾਂ ਨੇ, ਮਨੋਵਿਕਾਰਾਂ ਨੇ ਸਿਰ ਇੰਨਾ ਉੱਚਾ ਚੱਕ ਲਿਆ, ਤੇ ਇਹ ਜਿਹੜੇ ਸਾਧ ਲਾਣਾ, ਜੋਤਸ਼ੀ ਆ, ਕਾਲੇ ਇਲਮ ਵਾਲੇ ਨੇ, ਇਹ ਸਾਰੇ ਠੱਗਦੇ ਨੇ। ਇੱਕ ਤਾਂ ਹੁੰਦੇ ਨਾ, ਮਤਲਬ ਕਿਸੇ ਨੂੰ ਤੁਸੀਂ ਰੱਜੇ ਪੁੱਜੇ ਨੂੰ ਠੱਗਦੇ ਹੋ, ਚਲੋ ਠੱਗਣਾ ਤਾਂ ਸਾਰਿਆਂ ਨੂੰ ਮਾੜਾ, ਪਰ ਇੱਕ ਹੁੰਦਾ ਜਿਹੜਾ ਵਿਚਾਰਾ ਪਹਿਲਾਂ ਹੀ ਲੁੱਟਿਆ ਗਿਆ, ਜਿਹੜਾ ਵਿਚਾਰਾ ਪਹਿਲਾਂ ਹੀ ਸਰੀਰਕ ਤੌਰ ਤੇ ਕਮਜ਼ੋਰ ਆ, ਪਹਿਲਾਂ ਹੀ ਸਾਰਾ ਕੁਛ ਲੁਟਾਈ ਬੈਠਾ, ਜਿਹਦੇ 'ਚ ਸੋਚਣ ਦੀ ਸਮਰੱਥਾ ਨਹੀਂ, ਤੁਸੀਂ ਉਹਨੂੰ ਠੱਗਦੇ ਹੋ, ਇਹਦਾ ਮਤਲਬ ਤੁਸੀਂ ਬਹੁਤ ਗਲਤ ਕੰਮ ਕਰ ਰਹੇ ਹੋ ਤੇ ਤੁਸੀਂ ਉਹਨਾਂ ਦੇ ਭਾਗੀਦਾਰ ਬਣਦੇ ਹੋ। ਇਹ ਜੀ ਜਿਹੜਾ ਰੰਜਕ ਦਾਸ ਆ ਨਾ, ਜਿੱਥੇ ਮੈਂ ਗੱਲ ਤੋਰੀ ਸੀ, ਇਹ ਸਟੋਰੀ ਬਹੁਤ ਵਧੀਆ, ਇਹ ਤੁਹਾਨੂੰ ਵਕਤ ਲੱਗੇ ਮੈਂ ਮੰਗਲਵਾਰ ਨੂੰ ਸੁਣਾਉਣੀ ਆ, ਮੰਗਲਵਾਰ ਤੋਂ ਪਹਿਲਾਂ ਤੁਸੀਂ ਪੜ੍ਹ ਲਿਓ, ਫਿਰ ਤੁਹਾਨੂੰ ਸੁਣਨ ਦਾ ਹੋਰ ਸਵਾਦ ਆਊਗਾ। ਖੈਰ ਜੀ, ਸਾਡੇ ਕਮਰਸ਼ੀਅਲ ਵੀ ਕਾਫੀ ਪਏ ਨੇ ਅੱਜ, ਤੇ ਅੱਜ ਗੱਲਬਾਤ ਆਪਣੀ ਘੱਟ ਹੋਣੀ ਆ, ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਜਿੱਥੇ ਨਾ ਸਿਰਫ ਤੁਸੀਂ ਆਪਣੇ ਮਨਪਸੰਦ ਪੀਜ਼ਾ ਬਲਕਿ ਸਵਾਦਲੇ ਕਰਾਰੇ ਵਿੰਗਸ ਤੇ ਗਾਰਲਿਕ ਬ੍ਰੈਡ ਦਾ ਵੀ ਮਜ਼ਾ ਲੈ ਸਕਦੇ ਹੋ।
ਬਈ ਬੱਚਿਆਂ ਤੇ ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ
9058744242
9058744242 ਪਾਪੂਲਰ ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾ, ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੋਮਾ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫੇਰ ਨਿਗਾ ਸਵਾਗਤ ਜੀ, ਸਾਡੇ ਨਾਲ ਇੱਕ ਕਾਲਰ ਨੇ, ਕਾਲਰ ਦੀ ਗੱਲਬਾਤ ਸੁਣਦੇ ਆਪਾਂ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਸਰ, ਤੁਸੀਂ ਮਨੋਵਿਗਿਆਨਿਕ ਗੱਲਾਂ ਕਰਦੇ ਸੀਗੇ
ਇਹਦਾ
ਸਰ ਮੁੱਖ ਕਾਰਨ? ਹੈਲੋ,
ਹਾਂਜੀ ਬੋਲੋ
ਸਰ। ਇਹਦਾ ਮੁੱਖ ਕਾਰਨ ਇਹ ਆ, ਇਨਵਾਇਰਮੈਂਟਲ ਫੈਕਟਰ, ਤੁਹਾਡਾ ਏਜ, ਤੁਹਾਡੀ ਹੈਰੀਡਿਟੀ ਤੇ ਇਕੱਲਾਪਨ। ਅੱਜ ਕੱਲ੍ਹ ਤੁਸੀਂ ਕਿਹੋ ਸਥਿਤੀ 'ਚ ਰਹਿੰਦੇ ਹੋ, ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕਿਹੋ ਆ, ਉਦੋਂ ਬਾਅਦ ਤੁਸੀਂ ਕਿੰਨੀ ਟੈਨਸ਼ਨ ਲੈਂਦੇ ਹੋ, ਬਾਕੀ ਤੁਹਾਡੇ ਕੈਮੀਕਲ ਡੋਪਾਮਾਈਨ ਸੈਰੋਟੋਨਿਨ ਆਕਸੀਜਨ ਗਬਤ ਹੀ ਹੁੰਦਾ ਵਾ। ਅਸੀਂ ਆਪਦੇ ਬੱਚੇ ਜਦੋਂ ਸੋਣਾ ਹੀ ਆਪਾਂ 1 ਵਜੇ ਜਾਂ 4 ਵਜੇ ਉੱਠ ਜਾਣਾ, 4 ਘੰਟੇ ਸਾਰਾ ਦਿਨ ਹੱਥ ਆਪਣਾ ਕੰਪਿਊਟਰ ਫੜੀ ਰੱਖਣਾ, ਉਹ ਫਿਰ ਨੀਂਦ ਖਰਾਬ ਹੁੰਦੀ ਆ ਜਾਂ ਟੈਨਸ਼ਨਾਂ 'ਚ ਰਹਿੰਦੇ ਆਪਾਂ, ਤੇ ਆਪਾਂ ਆਪਦੇ ਸਾਰਾ ਸਿਸਟਮ ਹਿੱਲ ਜਾਂਦਾ ਉਸ ਦੇ ਨਾਲ। ਇਸ ਕਰਕੇ ਆਪਾਂ ਨੂੰ ਹਰੇਕ ਚੀਜ਼ ਪ੍ਰੋਪਰ ਕਰਨੀ ਚਾਹੀਦੀ ਆ। ਜੇ ਕੋਈ ਬੰਦਾ, ਮੈਂ ਪਰ ਇਹ ਚੀਜ਼ ਨੂੰ ਕਹੂੰਗਾ ਨੀ ਕਿ ਪ੍ਰਮੋਟ ਕਰੋ, ਜੇ ਕੋਈ ਬੰਦਾ ਮੈਡੀਸਨ ਤੌਰ 'ਤੇ 2 ਪੈਗ ਲਾ ਲਵੇ ਤੇ ਵਧੀਆ ਨੀਂਦ ਆਉਂਦੀ ਹੋਵੇ ਤੇ ਨਾਲ ਰੋਟੀ ਖਾ ਲਵੇ, ਉਹ ਸਭ ਤੋਂ ਵਧੀਆ ਮੈਡੀਸਨ ਆ, ਓਲਡ ਮੈਡੀਸਨ ਆ। ਤੇ ਜੇ ਉਹ ਬੰਦਾ ਕਰ ਲਿਆ, ਕੋਈ ਮਾੜੀ ਚੀਜ਼ ਨਹੀਂ, ਆਪਦੀ ਸੈਰ 30 ਮਿੰਟਸ ਡੇਲੀ ਕਰੇ ਤੇ ਬੰਦਾ ਠੀਕ ਰਹਿੰਦਾ। ਮੈਂ 7 ਸਾਲ ਇਹਦੀ ਪੜ੍ਹਾਈ ਕੀਤੀ ਆ, ਮੈਂ ਡਾਕਟਰ ਨਹੀਂ ਹੈਗਾ ਕਿਉਂਕਿ ਮੈਂ ਖੁਦ ਇਹਦਾ ਮਨੋਵਿਗਿਆਨਿਕ ਮਰੀਜ਼ ਹਾਂ ਇੱਕ ਤਰ੍ਹਾਂ ਦਾ, ਪਰ ਮੈਂ ਇੰਨਾ ਪੜ੍ਹ ਗਿਆ ਜੀ ਡੂੰਘਾਈ 'ਚ ਚਲਿਆ ਗਿਆ ਤੇ ਮੈਂ ਬਿਲਕੁਲ ਠੀਕ ਰਹਿੰਦਾ ਵਾਂ। ਤੇ ਭਾਈ ਕੋਈ ਵੀ ਆ, ਨਸ਼ੇ ਤੋਂ ਬਚੋ, ਆਪਣੀ ਜ਼ਿੰਦਗੀ ਜਿਉਵੋ ਤੇ ਵਾਹਿਗੁਰੂ ਤੁਹਾਡੇ 'ਤੇ ਕਿਰਪਾ ਕਰੇ।
ਬਹੁਤ ਤੁਸੀਂ ਚੰਗੀ ਗੱਲ ਕੀਤੀ ਜੀ। ਇੱਕ ਹੋਰ ਫੈਕਟਰ ਆ, ਚਲੋ ਮੈਂ ਸ਼ਰਾਬ ਵਾਲੇ ਪਾਸੇ ਤਾਂ ਮੈਂ ਵੀ ਨਹੀਂ ਜਾਂਦਾ, ਨਸ਼ੇ ਹੁੰਦੇ ਨੇ, ਪਰ ਜਿਹੜੀ ਐਕਸਰਸਾਈਜ਼ ਆ ਨਾ, ਆਪਣਾ ਅੱਜ ਦਾ ਵਿਸ਼ਾ ਨਹੀਂ ਹੈ, ਮਨੋਰੋਗ ਤਾਂ ਵੈਸੇ ਆ ਗਿਆ। ਮੈਂ ਤਾਂ ਅੱਜ ਦੀ ਜਿਹੜੀ ਗੱਲਬਾਤ ਆ ਨਾ, ਮੈਂ ਤਾਂ ਰੰਜਕ ਦਾਸ ਬਾਰੇ ਕਰਦਾ ਸੀ, ਹੁਣ ਮੰਗਲਵਾਰ ਨੂੰ ਕਰਾਂਗੇ। ਵੈਸੇ ਐਕਸਰਸਾਈਜ਼ ਆ ਜਿਹੜੀ, ਉਹ ਬਾਡੀ ਆ ਜਿਹੜੀ, ਉਹ ਇਹੋ ਜਿਹੀਆਂ ਚੇਂਜਸ ਲਿਆ ਦਿੰਦੀ ਆ ਜਿਹੜੀ ਐਕਸਰਸਾਈਜ਼ ਆ, ਕਿ ਉਹ ਮਾਇੰਡ ਦੇ ਵਿੱਚ ਤੇ ਮੂਡ ਦੇ ਵਿੱਚ ਬੰਦੇ ਦੇ ਚੇਂਜਸ ਆ ਜਾਂਦੀਆਂ। ਤੇ ਜਿਹੜੇ ਤੁਸੀਂ ਕੈਮੀਕਲ ਦੀ ਗੱਲ ਕੀਤੀ ਆ, ਜਿਹੜੀਆਂ ਸੀਕ੍ਰੀਸ਼ਨਸ ਨੇ, ਡੋਪਾਮਾਈਨ ਲੈਵਲ ਵਗੈਰਾ, ਸੀਰੋਟੋਨਿਨ ਲੈਵਲ ਵਗੈਰਾ ਨੂੰ ਬੈਲੈਂਸ ਕਰ ਦਿੰਦੀਆਂ, ਇਹ ਰਿਸਰਚ ਹੋਈਆਂ ਵੀ ਆ। ਡਾਕਟਰ ਸਾਈਕੈਟ੍ਰਿਸਟ ਨੇ ਜਿਹੜੇ, ਸਾਈਕੋਲੋਜਿਸਟ, ਉਹਨਾਂ ਦੀਆਂ ਰਿਸਰਚ ਤੇ ਕਲੀਨਿਕਲ ਟ੍ਰਾਇਲਸ ਇਹ ਦੱਸਦੇ ਨੇ। ਖੈਰ ਆਪਾਂ ਉਸ ਪਾਸੇ ਨਹੀਂ ਜਾਣਾ, ਪਰ ਜਿਹੜੇ ਇਹਨਾਂ ਨੂੰ ਐਕਸਪਲੋਇਟ ਕਰਦੇ ਨੇ, ਮੈਂ ਤਾਂ ਗੱਲ ਉਹਨਾਂ ਦੀ ਕਰਦਾ, ਅੱਗੇ ਤੋਂ ਆਪਣੇ ਜਿਹੜੇ ਪ੍ਰੋਗਰਾਮ ਦੇ ਵਿੱਚ ਜਦੋਂ ਸ਼ਬਦ ਰੰਜਕ ਦਾਸ ਵਰਤਿਆ ਜਾਊਗਾ ਤੇ ਉਹ ਸਾਧਾ ਬਾਰੇ ਵਰਤਿਆ ਜਾਊਗਾ, ਤੇ ਉਹਦਾ ਮਤਲਬ ਪੰਜਾਬੀ ਦੇ ਵਿੱਚ ਰੰਜਕ ਦਾ ਮਤਲਬ ਪੁੱਠਾ ਕਰ ਲਿਆ ਕਰੋ, ਕੱਕਾ ਨੂੰ ਟਿੱਪੀ, ਜੱਜਾ ਰਾਰਾ, ਕੋਈ ਕੋਰਟ ਕੇਸ, ਕੋਈ ਜੱਜ ਆ ਜਿਹੜਾ ਜਿੰਨਾ ਮਰਜ਼ੀ ਜ਼ੋਰ ਲਾ ਲੇ, ਤੁਸੀਂ ਉਹਦੇ ਲਈ ਨਾਂ ਜਿਹੜਾ ਉਹ ਰੰਜਕ ਦਾਸ ਵਰਤਣਾ। ਬਸ ਮੇਰੀ ਤਾਂ ਇਹੀ ਬੇਨਤੀ ਆ, ਜਿਹੜੇ ਲੋਕਾਂ ਨੂੰ ਠੱਗਦੇ ਨੇ, ਜਿਹੜੇ ਆਲਰੇਡੀ ਲੋਕ ਆ ਜਿਹੜੇ ਉਹ ਐਕਸਪਲੋਇਟਡ ਹੁੰਦੇ ਨੇ, ਵਿਚਾਰੇ ਮਨੋ ਵਿਕਾਰਾਂ ਦਾ ਸ਼ਿਕਾਰ ਹੁੰਦੇ ਨੇ, ਮਾਨਸਿਕ ਰੋਗੀ ਹੁੰਦੇ ਨੇ, ਗੰਭੀਰ ਉਹਨਾਂ ਦੀ ਮਾਨਸਿਕ ਹਾਲਤ ਹੁੰਦੀ ਹੈ, ਜਿਹੜੇ ਉਹਨਾਂ ਨੂੰ ਲੁੱਟਦੇ ਨੇ, ਉਹੋ ਜਿਹੜੇ ਰੰਜਕ ਦਾਸ ਨੇ ਕਿਹੋ ਜਿਹੇ ਹੁੰਦੇ ਨੇ ਆਪਾਂ ਮੰਗਲਵਾਰ ਨੂੰ ਸੁਣਾਵਾਂਗੇ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਫਿਰ ਆਪਾਂ ਜਦੋਂ ਪ੍ਰੋਗਰਾਮ ਹੋਇਆ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਤੁਹਾਡੇ ਨਾਲ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ ਖੁੱਲ ਗਈਆਂ ਹਨ।
ਬ੍ਰੈਂਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫੋਰਮੇਸ਼ਨ ਕਾਲ 905-874-7171।
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 تک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں، اس کے لیے حکومت اونٹیریو کے ذریعے ادائیگی کی گئی ہے۔
اکال ٹرک لیوب دی گرینڈ اوپننگ، تھاڑے جانے پہچانے راجا یا پھر جس، ٹرک دی بہترین کوالٹی سروس نال پھر وارنٹی۔ اکال ٹرک اینڈ لیوب
ڈرائیو تھرو،
اکال ٹرک اینڈ لیوب
ٹرک واش،
اکال ٹرک اینڈ لیوب
ریپیئر،
اکال ٹرک اینڈ لیوب
ٹائر سروس،
اکال ٹرک اینڈ لیوب
کال جس۔